ਕਾਰਵਾਈ ਨੂੰ ਕਈ ਵਾਰ ਮੁਲਤਵੀ ਵੀ ਕਰਨਾ ਪਿਆ। ਮੁਲਤਵੀ ਦੇ ਬਾਵਜੂਦ ਵੀ ਉਹ ਬ੍ਰਾਊਨ ਰਾਜ ਸਭਾ ਦੇ ਵਿੱਚ ਹੀ ਬੈਠੇ ਰਹੇ ਤਾਂ ਚੇਅਰਮੈਨ ਜਗਦੀਪ ਧਨਖੜ ਨੇ ਸਦਨ ਦੇ ਆਗੂ ਪਿਊਸ਼ ਗੋਇਲ ਵੱਲੋਂ ਪੇਸ਼ ਮਤੇ ਤੇ ਮਸਲਾ ਮਰਿਆਦਾ ਕਮੇਟੀ ਹਵਾਲੇ ਕਰਦਿਆਂ 3 ਮਹੀਨਿਆਂ ਦੀ ਰਿਪੋਰਟ ਮੰਗ ਲਈ। ਪਹਿਲਾਂ ਮੁਅੱਤਲ ਮੈਂਬਰਾਂ ਦੀ ਗਿਣਤੀ 15 ਦੱਸੀ ਗਈ ਸੀ, ਪਰ ਬਾਅਦ ਵਿਚ ਕਿਹਾ ਗਿਆ ਕਿ ਇਕ ਮੈਂਬਰ ਦਾ ਨਾਮ ਭੁਲੇਖੇ ਨਾਲ ਸ਼ਾਮਲ ਕੀਤਾ ਗਿਆ, ਜਦਕਿ ਉਹ ਸਦਨ ਹਾਜ਼ਰ ਨਹੀਂ ਸੀ। ਲੰਘੇ ਦਿਨ ਲੋਕ ਸਭਾ ਦੀ ਸੁਰੱਖਿਆ ਵਿਚ ਲੱਗੀ ਸਾਂਝ ਦੇ ਮੁੱਦੇ ਤੇ ਵਿਰੋਧੀ ਧਿਰਾਂ ਦੇ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਦੀ ਵੀ ਕੀਤੀ ਜਾ ਰਹੀ ਮੰਗ ਦਰਮਿਆਨ ਸੰਸਦੀ ਮਾਮਲਿਆਂ ਦੇ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਲੈ ਕੇ ਵੱਖ ਵੱਖ ਮੌਕਿਆਂ ਤੇ 2 ਮਤੇ ਰੱਖੇ। ਉਂਝ ਮੁਅੱਤਲੀ ਤੋਂ ਪਹਿਲਾਂ ਇਨ੍ਹਾਂ ਸੰਸਦ ਮੈਂਬਰਾਂ ਨੇ ਸਦਨ ਦੇ ਐਨ ਵਿਚਾਲੇ ਆ ਕੇ ਸੁਰੱਖਿਆ ਵਿਚ ਸੰਨ ਦੇ ਮੁੱਦੇ ਤੇ ਸਰਕਾਰ ਵੱਲੋਂ ਬਿਆਨ ਜਾਰੀ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ। ਮਨੀਪੁਰ ਦੇ ਵਿਚ ਮਈ ਮਹੀਨੇ ਭੜਕੀ ਜਾਤੀ ਹਿੰਸਾ ਦੌਰਾਨ ਮੈਦਾਈ ਦੇ ਗੁੱਗੀ ਭਾਈਚਾਰੇ ਦੇ ਮਾਰੇ ਗਏ 64 ਵਿਅਕਤੀਆਂ ਦੀਆਂ ਲਾਸ਼ਾਂ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵਾਰਸਾ ਹਵਾਲੇ ਕਰ ਦਿੱਤੀਆਂ। ਹਿੰਸਾ ਸ਼ੁਰੂ ਹੋਣ ਵੇਲੇ ਇਹ ਲਾਸ਼ਾਂ ਹਸਪਤਾਲਾਂ ਦੇ ਮੁਰਦਾ ਘਰਾਂ ਦੇ ਵਿਚ ਪਾਈਆਂ ਸਨ। ਇਨ੍ਹਾਂ ਵਿਚੋਂ 60 ਲਾਸ਼ਾਂ ਕੁੱਕੀ ਭਾਈਚਾਰੇ ਦੇ ਵਿਅਕਤੀਆਂ ਦੀਆਂ ਸਨ, ਜਿਹੜੀਆਂ ਕਿ GNIMS ਅਤੇ IIMS ਹਸਪਤਾਲਾਂ ਦੇ ਵਿਚ ਰੱਖੀਆਂ ਗਈਆਂ ਸਨ। ਇਹ ਲਾਸ਼ਾਂ ਮਨੀਪੁਰ ਪੁਲਿਸ ਅਤੇ ਫੌਜ ਦੀ ਅਸਾਮ ਰਾਈਫਲਜ਼ ਯੂਨਿਟ ਵੱਲੋਂ ਕੀਤੇ ਗਏ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਦੌਰਾਨ ਹਵਾਈ ਰਸਤੇ ਇੰਫਾਲ ਲਿਆਂਦੀਆਂ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਬਾਕੀ 4 ਲਾਸ਼ਾਂ ਮੈਤਈ ਭਾਈਚਾਰੇ ਦੇ ਵਿਅਕਤੀਆਂ ਦੀਆਂ ਹਨ, ਜਿਹੜੀਆਂ ਕਿ ਚੁਰਾ ਚਾਂਦਪੁਰ ਦੇ ਹਸਪਤਾਲ ਦੇ ਮੁਰਦਾ ਘਰ ਦੇ ਵਿਚ ਰੱਖੀਆਂ ਗਈਆਂ। ਉਨ੍ਹਾਂ ਨੇ ਦੱਸਿਆ ਕਿ ਇਹ ਲਾਸ਼ਾਂ ਵੀ ਇੰਫਾਲ ਲਿਆਂਦੀਆਂ ਗਈਆਂ ਅਤੇ ਅੰਤਿਮ ਰਸਮਾਂ ਦੇ ਲਈ ਵਾਰਸਾ ਹਵਾਲੇ ਕਰ ਦਿੱਤੀਆਂ ਗਈਆਂ। ਉਧਰ 24 ਹੋਰ ਲਾਸ਼ਾਂ ਚੁਰਾ ਚਾਂਦਪੁਰ ਦੇ ਮੁਰਦਾ ਘਰ ਵਿਚ ਪਈਆਂ ਨੇ, ਜਿਨ੍ਹਾਂ ਦੇ ਬਾਰੇ ਮੰਨਿਆ ਜਾ ਰਿਹਾ ਕਿ ਕੁੱਕੀ ਭਾਈਚਾਰੇ ਦੇ ਵਿਅਕਤੀਆਂ ਦੇ ਨੇ। ਭਾਈਚਾਰਿਆਂ ਨੇ ਕਿਹਾ ਕਿ ਲਾਸ਼ਾਂ ਪਹਿਲਾਂ ਇੰਫਾਲ ਲਿਆਂਦੀਆਂ ਜਾਣ ਤਾਂ ਹੀ ਉਹ ਉਨ੍ਹਾਂ ਦੀ ਅੰਤਿਮ ਰਸਮਾਂ ਪੂਰੀਆਂ ਕਰਨਗੇ। ਭਾਰਤ ਦੀ ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰਾਲੇ ਨੇ ਅੱਜ ਲੋਕ ਸਭਾ 'ਚ ਦੱਸਿਆ ਕਿ 19 ਨਵੰਬਰ ਨੂੰ ਇੰਫਾਲ ਹਵਾਈ ਅੱਡੇ ਨੇੜੇ ਇੱਕ UFO ਉੱਡਣ ਤਸ਼ਤਰੀ ਦਿਖਾਈ ਦਿੱਤੀ ਸੀ। ਉਨ੍ਹਾਂ ਨੇ ਕਿਹਾ ਕਿ ਇਹ UFO ਸੂਰਜ ਡੁੱਬਣ ਤੋਂ ਕੁਝ ਸਮਾਂ ਪਹਿਲਾਂ ਤੱਕ ਦਿਖਾਈ ਦਿੱਤਾ ਅਤੇ ਫਿਰ ਇਹ ਗਾਇਬ ਹੋ ਗਿਆ। ਸ਼ਹਿਰੀ ਹਵਾਬਾਜ਼ੀ ਮਾਮਲਿਆਂ ਬਾਰੇ ਰਾਜ ਮੰਤਰੀ VK ਸਿੰਘ ਨੇ ਲਿਖਤੀ ਜਵਾਬ 'ਚ ਦੱਸਿਆ ਕਿ 19 ਨਵੰਬਰ ਨੂੰ UFO ਦਿਖਣ ਮਗਰੋਂ ਬੀਰ ਤਕਿੰਦਰਜੀਤ ਕੌਮਾਂਤਰੀ ਹਵਾਈ ਅੱਡੇ ਤੇ ਕਰੀਬ 3 ਘੰਟਿਆਂ ਤੱਕ ਜਹਾਜ਼ਾਂ ਦੀ ਆਵਾਜਾਈ ਠੱਪ ਰਹੀ ਸੀ ਅਤੇ 2 ਉਡਾਣਾਂ ਦੇ ਰਾਹ ਕੋਲਕਾਤਾ ਵੱਲ ਮੋੜ ਦਿੱਤੇ ਗਏ ਸਨ, ਜਦਕਿ 3 ਉਡਾਣਾਂ ਦੀ ਦੇਰੀ ਨਾਲ ਰਵਾਨਾ ਹੋਈਆਂ ਸਨ। ਉਨ੍ਹਾਂ ਨੇ ਕਿਹਾ ਕਿ ਇੰਫਾਲ ATC ਨੂੰ CISF ਕੰਟਰੋਲ ਰੂਮ ਤੋਂ ਟੈਲੀਫੋਨ ਤੋਂ ਸੁਨੇਹਾ ਮਿਲਿਆ ਸੀ ਕਿ ਹਵਾਈ ਅੱਡੇ ਨੇੜੇ UFO ਦੇਖਿਆ ਗਿਆ। ਕਾਂਗਰਸ ਮੈਂਬਰ ਮਨੀਸ਼ ਤਿਵਾੜੀ ਦੇ ਸਵਾਲ ਤੇ ਮੰਤਰੀ ਨੇ ਕਿਹਾ ਕਿ ਹਵਾਈ ਅੱਡੇ ਨੇੜਲੇ ਇਲਾਕੇ 'ਚ UFO ਦਿਖਣਾ ਖਤਰੇ ਦੀ ਘੰਟੀ ਹੁੰਦਾ ਹੈ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਤੋਸ਼ਾਖਾਨਾ ਕੇਸ ਤਹਿਤ ਇਮਰਾਨ ਖਾਨ ਦਾ 2 ਦਿਨਾਂ ਦਾ ਰਿਮਾਂਡ ਮਨਜ਼ੂਰ। ਇਜ਼ਰਾਈਲ ਵੱਲੋਂ ਗਾਜ਼ਾ 'ਚ ਜੰਗ ਜਾਰੀ ਰੱਖਣ ਦਾ ਅਹਿਦ। PPP ਦੇ ਬਿਲਾਵਲ ਭੁੱਟੋ ਨੂੰ ਪ੍ਰਧਾਨ ਮੰਤਰੀ ਦਾ ਬਣਾਇਆ ਉਮੀਦਵਾਰ। ਪੋਲੈਂਡ ਦੀ ਸੰਸਦ ਵਿਚ ਵੀ ਧੂੰਆਂ ਵੇਖਣ ਦੀ ਵਾਪਰੀ ਘਟਨਾ। ਚੀਨ ਦੇ ਵਿਚ ਕੋਲੇ ਦੀ ਖਾਣ 'ਚ ਵਾਪਰਿਆ ਹਾਦਸਾ, 3 ਲੋਕਾਂ ਦੀ ਹੋਈ ਮੌਤ। ਸੰਸਦ ਵਿਚ ਜ਼ੋਰਦਾਰ ਹੰਗਾਮਾ, 14 ਮੈਂਬਰ ਮੁਅੱਤਲ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੀ ਦੋਸਤ SR ਠਾਕੁਰ ਨੂੰ ਹੁੰਦੇ ਹੋਏ ਇਜਾਜ਼ਤ, ਧੰਨਵਾਦ।
The views expressed on the preceding program may not necessarily be those of the owner or management of WTOR radio station.
Best development aur best development aapke liye Napani mein Springside Meadows laaye hain, khususi taur par Cybertech Realty Incorporation ke zariye. Sirf 499,000 mein ek free townhold home ke malik bane. 2600 plus ki mumkina kiraye ki aamdani ke saath ye tamam sahooliyat minutes from 401 Napani Falls aur naye electric battery plant ke bilkul kareeb. Napani ki sabse zyada matloob community mein rehne ke is mauke se fayda uthaye. Call Irfan Ayub at 647-707-3685.
ਜੇਕਰ ਘਰ ਦੇ ਪੁਰਾਣੇ ਡਾਇਨਿੰਗ ਟੇਬਲ ਤੇ ਬੈਠ ਕੇ ਤੁਸੀਂ ਇਹ ਸੋਚ ਰਹੇ ਹੋ ਕਿ ਹੁਣ ਨਵਾਂ ਫਰਨੀਚਰ ਲੈਣ ਦਾ ਟਾਈਮ ਆ ਗਿਆ, ਤਾਂ ਬਿਲਕੁਲ ਸਹੀ ਸੋਚ ਰਹੇ ਹੋ, ਕਿਉਂਕਿ sodifurniture.com ਵੈਬਸਾਈਟ ਤੇ ਬਾਕਸਿੰਗ ਡੇ ਸੇਲ ਲੱਗ ਚੁੱਕੀ ਹੈ। sodifurniture.com ਤੇ ਤੁਸੀਂ 31 ਦਸੰਬਰ ਤੱਕ ਐਕਸਪਲੋਰ ਕਰ ਸਕਦੇ ਹੋ ਓਵਰ 1000 ਫਰਨੀਚਰ ਕੰਬੀਨੇਸ਼ਨਸ ਐਟ ਅਨਬੀਟੇਬਲ ਕਲੀਅਰ ਆਊਟ ਪ੍ਰਾਈਸਸ।
ਸਰਵਿੰਗ ਫਰੋਮ 39 ਇਅਰਸ, 30,000 ਸਕੁਆਇਰ ਫੁੱਟ ਵਿੱਚ ਇਹਨਾਂ ਦਾ ਸ਼ੋਰੂਮ ਹੈ, ਪ੍ਰਾਈਸ ਮੈਚ ਵੀ ਕਰਨਗੇ। ਇਹਨਾਂ ਦਾ ਸਟਾਈਲਿਸ਼ ਫਰਨੀਚਰ sodifurniture.com ਤੇ ਜਾ ਕੇ ਤੁਸੀਂ ਦੇਖ ਸਕਦੇ ਹੋ। ਫੋਰ ਬੈਸਟ ਬਾਕਸਿੰਗ ਡੇ ਸੇਲ ਵਿਜ਼ਿਟ 142 ਕੈਨੇਡੀ ਰੋਡ ਸਾਊਥ ਬ੍ਰੈਂਪਟਨ ਔਰ ਕਾਲ 905-875-7171।
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। CIBC ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਅਤੇ ਇਹ ਦਿਨ।
ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cashpickup ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC ਐਂਬੀਸ਼ਨਸ ਮੇਡ ਰੀਅਲ।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ 7 ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL because we care.
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ। ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Good morning everyone, you're listening to WTUR 770 AM, your trusted source for news and information. Here comes your host Ramanjit Sidhu with the current affairs.
ਦਾ ਕਰੰਟ ਅਫੇਅਰਸ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ, ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਸਾਡੇ ਨਾਲ ਮਹਿਮਾਨ ਜੁੜਦੇ ਹੁੰਦੇ ਨੇ ਤੇ ਅੱਜ ਦੇ ਮਹਿਮਾਨ ਤੁਸੀਂ ਇਹਨਾਂ ਨੂੰ ਅੱਛੀ ਤਰ੍ਹਾਂ ਜਾਣਦੇ ਹੋ, ਤੇਜਿੰਦਰ ਵਿਰਲੀ ਸਾਹਿਬ ਨੇ। ਤੇ ਵਿਰਲੀ ਸਾਹਿਬ ਬਾਰੇ ਇਹੀ ਗੱਲ ਦੱਸੀਏ ਕਿ ਬੰਦਾ ਜੀਵਨ ਦੇ ਕਿਸੇ ਵੀ ਖੇਤਰ ਵਿੱਚ ਕੰਮ ਕਰਦਾ ਹੋਵੇ, ਅਧਿਆਪਨ, ਡਾਕਟਰੀ, ਵਕਾਲਤ, ਪੱਤਰਕਾਰੀ, ਪੁਲਿਸ, ਕਿਸੇ ਵੀ ਜਗ੍ਹਾ ਤੇ, ਜੇ ਉਹਨੂੰ ਸ਼ੁਰੂ ਤੋਂ ਚੀਜ਼ਾਂ ਨੂੰ ਵੇਖਣ ਦੀ ਸਮਝ ਸੂਝ ਉਹਦੀ ਡਿਵੈਲਪ ਹੋਣੀ ਸ਼ੁਰੂ ਹੋ ਗਈ ਤੇ ਉਹ ਲਗਾਤਾਰ ਆਪਣੀ ਪ੍ਰੈਕਟਿਸ ਕਰਦਾ ਰਹੇ ਤੇ ਉਹ ਕਿਸੇ ਵੀ ਖੇਤਰ ਵਿੱਚ ਗੱਲਬਾਤ ਬੜੇ ਮਾਕੂਲ ਤਰੀਕੇ ਦੇ ਨਾਲ ਪੇਸ਼ ਕਰ ਸਕਦਾ, ਉਹਦਾ ਸਟੀਕ ਵਿਸ਼ਲੇਸ਼ਣ ਕਰਨ ਦੀ ਸਮਰੱਥਾ ਆਪੇ ਵੱਧ ਜਾਂਦੀ ਹੈ, ਫਿਰ ਇਹ ਨਿਰਣਾ ਕਰਨਾ ਔਖਾ ਹੋ ਜਾਂਦਾ ਹੈ ਕਿ ਬੰਦਾ ਰਾਜਨੀਤੀ ਨੂੰ ਜ਼ਿਆਦਾ ਸਮਝਦਾ ਹੈ, ਇਹ ਪੱਤਰਕਾਰ ਹੈ, ਇਹ ਵਕੀਲ ਹੈ ਕਿ ਕੀ ਹੈ, ਕਿਉਂਕਿ ਫਿਰ ਅਸੀਂ ਆਲੇ ਦੁਆਲੇ ਦੇ ਵਰਤਾਰੇ ਨੂੰ ਘੋਖਣ ਦੀ ਜਾਂਚ ਸਿੱਖ ਜਾਂਦੇ ਹਾਂ। ਸੋ ਇਸੇ ਜਾਂਚ ਦੇ ਉੱਪਰ ਹੀ ਅਸੀਂ ਗੱਲਬਾਤ ਕਰਾਂਗੇ। ਬਿਰਲੀ ਸਾਹਿਬ ਅਧਿਆਪਨ ਖੇਤਰ ਚ ਨੇ ਪਰ ਪੱਤਰਕਾਰੀ ਵੀ ਲਾ ਮਿਸਾਲ ਕਰਨਗੇ ਤੇ ਤੁਸੀਂ ਇਹਨਾਂ ਚੀਜ਼ਾਂ ਦਾ ਪਹਿਲਾਂ ਵੀ ਅਨੁਭਵ ਕੀਤਾ ਹੋਇਆ। ਸੋ ਬਿਰਲੀ ਸਾਹਿਬ, ਵਿਦਆਊਟ ਮਚ ਅਡੂ, ਗੁੱਡ ਮਾਰਨਿੰਗ ਜੀ, ਵੈਰੀ ਵਾਰਮ ਵੈਲਕਮ, ਥੈਂਕ ਯੂ ਫਾਰ ਯੋਰ ਟਾਈਮ ਜੀ।
ਗੁੱਡ ਮਾਰਨਿੰਗ ਸਰ, ਗੁੱਡ।
ਤੇ ਬਿਰਲੀ ਸਾਹਿਬ, ਅੱਜ ਫਿਰ ਗੱਲਬਾਤ ਕਰੀਏ ਜੀ। ਪਿਛਲੇ ਦਿਨੀ ਫੈਸਲਾ ਆਇਆ ਸੀਗਾ ਆਰਟੀਕਲ 370 ਜਿਹਨੂੰ ਐਕਸਕਲੂਸਿਵਲੀ ਕਸ਼ਮੀਰ ਨਾਲ ਜੋੜ ਕੇ ਵੇਖਿਆ ਜਾਂਦਾ ਹੈ, ਜਾਂ ਫਿਰ ਉਹਨੂੰ ਜਿਹੜੇ ਮੌਜੂਦਾ ਦੌਰ ਇਹਦੇ ਵਿੱਚ ਜਵਾਹਰ ਲਾਲ ਨਹਿਰੂ ਦੀਆਂ ਗਲਤ ਨੀਤੀਆਂ ਜਾਂ ਕਸ਼ਮੀਰ ਦੇ ਮਾਮਲੇ ਨੂੰ ਭਾਰਤ ਨੇ ਕਮਜ਼ੋਰ ਕਰਕੇ ਪੇਸ਼ ਕੀਤਾ, ਸੋ ਇਸ ਤਰ੍ਹਾਂ ਦੇ ਆਧਾਰ ਉੱਤੇ ਬੀਜੇਪੀ ਨੇ ਚੋਣ ਲੜੀ ਸੀ ਤੇ ਹੁਣ ਉਹ ਕਹਿੰਦੇ ਅਸੀਂ ਆਪਣਾ ਵਾਅਦਾ ਪੂਰਾ ਕਰਾਂਗੇ। ਆਰਟੀਕਲ 370 2019 ਚ ਹਟਾ ਦਿੱਤਾ ਗਿਆ ਸੀ ਸਖ਼ਤੀ ਨਾਲ, ਫਿਰ ਦੋ ਭਾਗਾਂ ਚ UTN ਚ ਤਬਦੀਲ ਕੀਤਾ ਗਿਆ। ਹੁਣ ਭਾਰਤ ਦੀ ਸੁਪਰੀਮ ਕੋਰਟ ਨੇ ਵੀ ਪਿਛਲੇ ਦਿਨੀ ਇਸ ਫੈਸਲੇ ਦੇ ਹੱਕ ਦੇ ਵਿੱਚ ਮੋਹਰ ਲਾਈ ਹੈ, ਤੇ ਉਹ ਤੋਂ ਬਾਅਦ ਕੀ ਪ੍ਰਤੀਕਰਮ ਨੇ ਤੇ ਤੁਸੀਂ ਕੀ ਮਹਿਸੂਸ ਕਰਦੇ ਹੋ?
ਦੇਖੋ ਜੀ, ਜਿੱਥੇ ਤੱਕ ਸੁਪਰੀਮ ਕੋਰਟ ਦੀ ਮੋਹਰ ਲਾਉਣ ਦੀ ਗੱਲ ਹੈ ਨਾ ਜੀ, ਇਹ ਤਾਂ ਆਸ ਹੀ ਕੀਤੀ ਜਾਂਦੀ ਸੀਗੀ ਕਿ ਸੁਪਰੀਮ ਕੋਰਟ ਨੇ ਏਦਾਂ ਦਾ ਫੈਸਲਾ ਜਿਹੜਾ ਆ ਉਹ ਕਰ ਦੇਣਾ। ਉਹਦੀ ਇੱਕ ਵਜ੍ਹਾ ਇਹ ਵੀ ਆ ਵੀ ਜਦੋਂ ਆ ਜਿਹੜਾ ਬਾਬਰੀ ਮਸਜਿਦ ਵਾਲਾ ਜਿਹੜਾ ਮਸਲਾ ਹੱਲ ਕੀਤਾ ਤਾਂ ਇਹਨੂੰ ਕਾਨੂੰਨ ਦੀਆਂ ਧਾਰਾਵਾਂ ਤੋਂ ਬਾਹਰ ਕੱਢ ਕੇ ਇਸ ਬਣਾ ਤੇ ਕੀਤਾ ਕਿ ਬਹੁ ਗਿਣਤੀ ਇੱਥੇ ਰਾਮ ਮੰਦਿਰ ਦੇਖਣਾ ਚਾਹੁੰਦੀ ਆ। ਠੀਕ ਹੈ ਜੀ। ਸੋ ਇਹਦਾ ਮਤਲਬ ਇਹ ਸੀ ਵੀ ਇਸੇ ਦੇਸ਼ ਦੀ ਸੁਪਰੀਮ ਕੋਰਟ ਨੇ ਜਦੋਂ 370 ਬਾਰੇ ਫੈਸਲਾ ਕਰਨਾ ਤਾਂ 370 ਧਾਰਾ ਜਿਹੜੀ ਆ ਉਹ ਹੁਣ ਹਟਾ ਦਿੱਤੀ ਜਾਵੇ। ਇਸ ਦੇਸ਼ ਦੀ ਬਹੁ ਗਿਣਤੀ ਵੀ ਇਹੋ ਹੀ ਚਾਹੁੰਦੀ ਆ। ਹੁਣ ਸਵਾਲ ਇਹ ਪੈਦਾ ਹੁੰਦਾ ਵੀ 370 ਧਾਰਾ ਜਿਹੜੀ ਆ ਉਹ ਬੇਸਿਕਲੀ ਹੈ ਕਿ ਉਹ ਕਿਉਂ ਲੱਗੀ, ਉਹ ਕਿਉਂ ਜ਼ਰੂਰੀ ਸੀ ਜਾਂ ਕਿਉਂ ਨਹੀਂ ਜ਼ਰੂਰੀ, ਜੇ ਹਟਾਉਣੀ ਸੀ ਤੇ ਕਿਉਂ ਹਟਾਉਣੀ ਸੀ। ਠੀਕ ਆ ਜੀ।
ਹਾਂਜੀ,
ਇਹਦੇ ਬਾਰੇ ਚ ਗੱਲ ਜਦੋਂ ਆਪਾਂ ਕਰਾਂਗੇ ਤੇ ਨਾਲ ਹੀ ਮੈਨੂੰ ਲੱਗਦਾ ਕਿ ਜਿੱਦਾਂ ਤੁਸੀਂ ਇਸ਼ਾਰਾ ਕੀਤਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਹੋਰਾਂ ਨੇ ਕਹਿੰਦੇ ਨੇ ਕਿ ਦੋ ਗਲਤੀਆਂ ਕੀਤੀਆਂ, ਅਮਿਤ ਸ਼ਾਹ ਹੋਰੀ ਕਹਿੰਦੇ ਨੇ ਕਿ ਗਲਤੀਆਂ ਨੀ ਹਿਮਾਲੀਅਨ ਬਲੰਡਰ ਕੀਤੇ ਉਹਨਾਂ ਨੇ ਪਾਰਲੀਮੈਂਟ ਵਿੱਚ ਗੱਲ ਕਹੀ ਜਿੱਦਣ ਉਹ ਜੰਮੂ ਕਸ਼ਮੀਰ ਬਾਰੇ ਦੋ ਬਿੱਲ ਪੇਸ਼ ਕਰ ਰਹੇ ਸੀਗੇ। ਇੱਕ ਕਸ਼ਮੀਰ ਪੁਨਰਗਠਨ ਬਿੱਲ ਸੀਗਾ ਤੇ ਦੂਜਾ ਕਸ਼ਮੀਰ ਦੀ ਦੀਆਂ ਸੀਟਾਂ ਵਧਾਉਣ ਬਾਰੇ ਬਿੱਲ ਸੀਗਾ। ਤੇ ਇਹਦੇ ਚ ਗੱਲ ਕਰਦਿਆਂ ਉਹਨਾਂ ਨੇ ਕਿਹਾ ਸੀ ਕਿ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਜੋ ਹਿਮਾਲੀਅਨ ਬਲੰਡਰ ਕੀਤੇ, ਜਦੋਂ ਉਹਨਾਂ ਨੇ ਇਹ ਗੱਲ ਕਹੀ ਤੇ ਉਹਨਾਂ ਨੂੰ ਪਤਾ ਸੀ ਵੀ ਜਦੋਂ ਇਹ ਗੱਲ ਕਹਿਣਗੇ ਤੇ ਪਾਰਲੀਮੈਂਟ ਚ ਰੌਲਾ ਪਏਗਾ। ਠੀਕ ਹੈ ਜੀ। ਸੋ ਉਹ ਆਪਣੇ ਨਾਲ ਉਹ ਪੱਤਰ ਲੈ ਕੇ ਆਏ ਸੀ ਜਿਹੜਾ ਉਹਨਾਂ ਨੇ ਕਸ਼ਮੀਰ ਦੇ ਆਗੂ ਨੂੰ ਲਿਖਿਆ ਸੀ ਤੇ ਜਿਹਦੇ ਚ ਉਹਨਾਂ ਨੇ ਪੰਡਿਤ ਜੀ ਨੇ ਆਪ ਲਿਖਿਆ ਸੀਗਾ ਕਿ ਆਪਾਂ ਨੂੰ ਇਹ ਜਿਹੜਾ ਮੁੱਦਾ ਆ ਉਹ ਯੂਨਾਈਟਿਡ ਨੇਸ਼ਨ ਵਿੱਚ ਲੈ ਕੇ ਨਹੀਂ ਸੀ ਜਾਣਾ ਚਾਹੀਦਾ। ਮਤਲਬ ਉਸ ਗੱਲ ਨੂੰ ਕਿ ਕਿਉਂ ਖੜਿਆ ਕਿਉਂ ਨਹੀਂ ਖੜਿਆ ਜਾਂ ਕਿਉਂ ਖੜਨਾ ਚਾਹੀਦਾ ਸੀ ਕਿਉਂ ਨਹੀਂ ਖੜਿਆ, ਇਹਦੀ ਤੱਤ ਪੜਚੋਲ ਚ ਪੈਣ ਦੀ ਬਜਾਏ ਇਹ ਜਿਵੇਂ ਪੰਡਿਤ ਜਵਾਹਰ ਲਾਲ ਨਹਿਰੂ ਹੋਰਾਂ ਦੀਆਂ ਟੋਟਲ ਪ੍ਰਾਪਤੀਆਂ ਨੂੰ ਪਿਛਲੇ ਲੰਮੇ ਸਮੇਂ ਤੋਂ ਉਹ ਨਕਾਰਨ ਦੀ ਇੱਕ ਪ੍ਰਵਿਰਤੀ ਚੱਲ ਰਹੀ ਆ ਤੇ ਉਹਦੇ ਚ ਹੀ ਏਦਾਂ ਪੇਸ਼ ਕੀਤਾ ਗਿਆ ਵੀ 370 ਧਾਰਾ ਵੀ ਓਦਾਂ ਦੀ ਹੀ ਇੱਕ ਪ੍ਰਵਿਰਤੀ ਸੀ ਜਿਹੜੀ ਗਲਤ ਸੀਗੀ ਤੇ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਕਾਂਗਰਸ ਹੈ ਉਹ ਉਹਨੂੰ ਰੱਖਣਾ ਚਾਹੁੰਦੀ ਸੀ ਤੇ ਅਸੀਂ ਉਹਨੂੰ ਖਤਮ ਕਰਤਾ। ਹੁਣ ਜਦੋਂ ਖਤਮ ਕਰਤਾ ਤੇ ਸੁਪਰੀਮ ਕੋਰਟ ਨੇ ਵੀ ਉਹਨੂੰ ਸਹੀ ਸਾਬਤ ਕਰ ਦਿੱਤਾ। ਇਸ ਸਾਰੇ ਦੇ ਪ੍ਰਸੰਗ ਦੇ ਵਿੱਚ ਮੈਂ ਸਮਝਦਾ ਆ ਵੀ 370 ਧਾਰਾ ਜਦੋਂ ਲੱਗਦੀ ਆ ਜਾਂ ਜਦੋਂ ਕਸ਼ਮੀਰ ਭਾਰਤ ਦਾ ਅੰਗ ਬਣਦਾ, ਠੀਕ ਆ ਜੀ, ਉਹਨੂੰ ਸੰਖੇਪ ਚ ਸਮਝਣ ਤੋਂ ਬਿਨਾਂ ਨਾ ਤਾਂ ਅਸੀਂ 370 ਧਾਰਾ ਸਮਝ ਸਕਦੇ ਹਾਂ, ਨਾ ਅਸੀਂ ਪੰਡਿਤ ਜਵਾਹਰ ਲਾਲ ਨਹਿਰੂ ਦੀਆਂ ਗਲਤੀਆਂ ਨੂੰ ਸਮਝ ਸਕਦੇ ਹਾਂ ਤੇ ਨਾ ਹੀ ਅਸੀਂ ਇਸ ਬਾਰੇ ਕੋਈ ਠੋਸ ਗੱਲ ਕਰਨ ਦੇ ਕਾਬਿਲ ਹੋਵਾਂਗੇ। ਜਦੋਂ ਅੰਗਰੇਜ਼ ਜਾਣ ਲੱਗੇ ਤੇ ਉਸ ਵੇਲੇ ਅੰਗਰੇਜ਼ਾਂ ਨੇ ਇਸ ਦੇਸ਼ ਨੂੰ ਜਿਵੇਂ ਵੱਖ ਵੱਖ ਰਿਆਸਤਾਂ ਤੇ ਉਹਨਾਂ ਨੇ ਕਬਜ਼ਾ ਕਰਕੇ ਇਹਨੂੰ ਇੱਕ ਕੀਤਾ ਸੀ ਉਹ ਉਹੋ ਜਿਹਾ ਛੱਡ ਕੇ ਜਾਣ ਦੇ ਮੂਡ ਚ ਸੀਗੇ। ਦੇਸ਼ ਦੇ ਦੋ ਟੁਕੜੇ ਧਰਮ ਆਧਾਰਿਤ ਹਿੰਦੂ ਤੇ ਮੁਸਲਿਮ ਦੇ ਆਧਾਰਿਤ ਹੋ ਗਏ ਸੀ ਔਰ ਜਿਹੜਾ ਪਾਕਿਸਤਾਨ ਆ ਇਹ ਦੋਨੇ ਬੰਨੇ ਭਾਰਤ ਦੇ ਬਣ ਗਿਆ ਸੀ। ਸੋ ਇਹਦੇ ਬਾਵਜੂਦ ਉਹ ਇਸ ਦੇਸ਼ ਨੂੰ ਇੱਕ ਛੱਡ ਕੇ ਜਾਣ ਦੇ ਰੌਂ ਚ ਨਹੀਂ ਸੀ ਤੇ ਉਹਨਾਂ ਨੇ ਇਹ ਜਿਹੜੀ ਖੁੱਲ ਦਿੱਤੀ ਉਸ ਖੁੱਲ ਨੂੰ ਇੱਕ ਤਾਂ ਹੈਦਰਾਬਾਦ ਦੇ ਬਾਦਸ਼ਾਹ ਨੇ ਕਿਹਾ ਕਿ ਅਸੀਂ ਅਲੱਗ ਰਹਿਣਾ ਚਾਹੁੰਦੇ ਹਾਂ ਤੇ ਇੱਕ ਇੱਥੇ ਕਸ਼ਮੀਰ ਦੇ ਜੰਮੂ ਕਸ਼ਮੀਰ ਦੇ ਜਿਹੜੇ ਹਰੀ ਸਿੰਘ ਹੋਰੀ ਆ ਉਹਨਾਂ ਨੇ ਕਿਹਾ ਕਿ ਅਸੀਂ ਅਲੱਗ ਰਹਿਣਾ ਚਾਹੁੰਦੇ ਹਾਂ। ਹਰੀ ਸਿੰਘ ਹੋਰਾਂ ਦੀ ਜਿਹੜੀ ਇਹ ਬਹੁ ਗਿਣਤੀ ਜਨਸੰਖਿਆ ਆ ਉਹ ਮੁਹੰਮਦੀਆਂ ਆ ਮੁਸਲਮਾਨ ਆ, ਹਰੀ ਸਿੰਘ ਹੋਰੀ ਹਿੰਦੂ ਆ ਤੇ ਉਹ ਫੈਸਲਾ ਲੈ ਸਕਦੇ ਸੀ ਉਹ ਅਲੱਗ ਰਹਿ ਸਕਦੇ ਸੀਗੇ ਇਹਦੇ ਚ ਕੋਈ ਗੱਲ ਨੀ, ਪਰ ਉਹ ਜਦੋਂ 15 ਅਗਸਤ ਤੋਂ ਬਾਅਦ ਅਲੱਗ ਰਹਿਣ ਦਾ ਫੈਸਲਾ ਹੋ ਗਿਆ ਤੇ ਅਲੱਗ ਰਹਿਣ ਲੱਗ ਪਏ ਤੇ 2 ਮਹੀਨੇ ਬਾਅਦ 2.5 ਮਹੀਨੇ ਬਾਅਦ ਕਬਾਇਲੀ ਲੋਕਾਂ ਦਾ ਟਰੱਕਾਂ ਚ ਆ ਕੇ ਇੱਕ ਅਟੈਕ ਜਿਹੜਾ ਆ ਉਹ ਕਸ਼ਮੀਰ ਤੇ ਹੁੰਦਾ ਔਰ ਉਹ ਇੱਕ ਹਥਿਆਰਬੰਦ ਅਟੈਕ ਸੀਗਾ ਉਹ ਇਸ ਤਰ੍ਹਾਂ ਦਾ ਅਟੈਕ ਸੀਗਾ ਵੀ ਉਹ ਤੇ ਵੱਧਦੇ ਵੱਧਦੇ ਕਸ਼ਮੀਰ ਤੱਕ ਪਹੁੰਚ ਗਏ ਸੀਗੇ। ਸੋ ਉਸ ਵੇਲੇ ਹਰੀ ਸਿੰਘ ਹੋਰਾਂ ਨੇ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੂੰ ਪੱਤਰ ਲਿਖਿਆ ਤੇ ਉਹਨਾਂ ਨੂੰ ਸੱਦਿਆ ਕਿ ਸਾਡੀ ਮਦਦ ਕਰੋ। ਸੋ ਇਹਨਾਂ ਨੇ ਪਟੇਲ ਹੋਰਾਂ ਨੂੰ ਭੇਜਿਆ ਵੀ ਜਾਓ ਇਹਨਾਂ ਦੀ ਗੱਲ ਸੁਣੋ। ਜਦੋਂ ਉਹ ਗੱਲਬਾਤ ਚੱਲੀ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਤੇ ਇਹਨਾਂ ਨੇ ਕਬਾਇਲੀਆਂ ਨੇ ਮੇਰੇ ਦੇਸ਼ ਤੇ ਕਬਜ਼ਾ ਕਰ ਲਿਆ ਤੇ ਪੰਡਿਤ ਜੀ ਹੋਰਾਂ ਨੇ ਕਿਹਾ ਕਿ ਜੇ ਸ਼ੁਰੂ ਚੀਤਰ ਤੇ ਕਬਜ਼ਾ ਹੋ ਗਿਆ ਤੇ ਤੂੰ ਕਿਵੇਂ ਇਹਨਾਂ ਦੋ ਦੇਸ਼ਾਂ ਚ ਸੁਰੱਖਿਅਤ ਰਹਿ ਸਕਦਾ। ਸੋ ਮੈਨੂੰ ਲੱਗਦਾ ਕਿ ਇੱਥੇ ਇੰਪੋਰਟੈਂਟ ਇਹ ਸੀਗਾ ਕਿ ਕਸ਼ਮੀਰ ਨੂੰ ਜੰਮੂ ਕਸ਼ਮੀਰ ਨੂੰ ਭਾਰਤ ਦਾ ਇੱਕ ਅਨਿੱਖੜ ਅੰਗ ਬਣਾਉਣ ਦੀ ਜਿਹੜੀ ਪ੍ਰਕਿਰਿਆ ਨਾ ਜੀ ਉਹ ਉਸ ਯੁੱਧ ਚੋਂ ਨਿਕਲੀ ਆ। ਉਸ ਯੁੱਧ ਤੋਂ ਬਾਅਦ ਪੰਡਿਤ ਜੀ ਹੋਰਾਂ ਨੇ ਉਹਨਾਂ ਨੂੰ ਉਹਨਾਂ ਦੀਆਂ ਸ਼ਰਤਾਂ ਦੇ ਮੁਤਾਬਕ ਕਿ ਸਾਨੂੰ ਸਾਡਾ ਝੰਡਾ ਚਾਹੀਦਾ ਆ, ਸਾਨੂੰ ਕੁਝ ਵੱਖਰਤਾ ਚਾਹੀਦੀ ਆ, ਸਾਡੇ ਸੰਵਿਧਾਨ ਦੀਆਂ ਆਹ ਮੱਦਾਂ ਸਾਨੂੰ ਚਾਹੀਦੀਆਂ ਨੇ, ਅਸੀਂ ਪਹਾੜੀ ਲੋਕ ਆ, ਸਾਡੀਆਂ ਆਹ ਲੋੜਾਂ ਨੇ। ਸੋ ਉਹਨਾਂ ਦੇ ਮੁਤਾਬਕ ਸੰਵਿਧਾਨ ਚ 370 ਧਾਰਾ ਜਿਹੜੀ ਆ ਉਹ ਰੱਖੀ ਗਈ ਵੀ ਇਹ ਚਾਰ ਚੀਜ਼ਾਂ ਜਿਹੜੀਆਂ ਨੇ ਉਹਨਾਂ ਤੋਂ ਬਿਨਾਂ ਇਹ ਬਾਕੀਆਂ ਤੇ ਆਪਣਾ ਵੱਖਰਾ ਕਾਨੂੰਨ ਬਣਾ ਸਕਦੇ ਆ। ਸੋ ਅੱਜ ਜਦੋਂ ਦੇਸ਼ ਦਾ ਗ੍ਰਹਿ ਮੰਤਰਾਲਾ ਇਹ ਗੱਲ ਕਹਿੰਦਾ ਕਿ 370 ਧਾਰਾ ਦੀ ਲੋੜ ਨੀ ਗੀ, ਹਾਂ ਅੱਜ ਲੋੜ ਨੀ ਗੀ, ਅੱਜ ਜਦੋਂ ਅਸੀਂ ਦੇਖਦੇ ਹਾਂ ਨਾ ਤੇ ਅੱਜ ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਅੱਜ ਉਹ ਸਾਡੇ ਤੋਂ ਟੁੱਟ ਕੇ ਨਹੀਂ ਜਾ ਸਕਦੇ, ਅੱਜ ਹਰੀ ਸਿੰਘ ਦੇ ਵਾਰਸ ਸਾਡੇ ਕੋਲ ਟੁੱਟ ਕੇ ਜਾਣਾ ਵੀ ਚਾਹੁਣ ਤਾਂ ਨਹੀਂ ਜਾਣਗੇ, ਪਰ ਜੇ ਉਸ ਸੰਦਰਭ ਚ ਆਪਣੇ ਆਪ ਨੂੰ ਰੱਖ ਕੇ ਦੇਖੀਏ ਤਾਂ ਉਹ ਤਾਂ ਇੰਪੋਰਟੈਂਟ ਇਹ ਸੀ ਕਿ ਅਸੀਂ ਆਪਣੇ ਦੇਸ਼ ਦੇ ਇੱਕ ਹਿੱਸੇ ਨੂੰ ਆਪਣੇ ਨਾਲ ਪੱਕੇ ਤੌਰ ਤੇ ਜੋੜ ਲਿਆ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਤਿਹਾਸ ਨੂੰ ਜਿਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ, ਇਤਿਹਾਸ ਨੂੰ ਜਿਸ ਤਰੀਕੇ ਨਾਲ ਬਦਲਿਆ ਜਾ ਰਿਹਾ, ਅੱਜ ਤੱਕ ਰਮਨ ਜੀ ਆਪਾਂ ਪੜ੍ਹਦੇ ਆਏ ਹਾਂ ਵੀ ਭਾਰਤ ਨਾਲ ਸਾਡੀਆਂ ਦੋ ਲੜਾਈਆਂ ਹੋਈਆਂ, ਇੱਕ 65 ਦੀ ਇੱਕ 71 ਦੀ, ਤੇ ਉਹ ਦੋ ਲੜਾਈਆਂ ਚ ਜੋ ਜੋ ਕੁਛ ਹੋਇਆ ਜਗ ਜਾ ਰਹੀ ਹੈ। ਹੁਣ ਨਵਾਂ ਅਧਿਆਇ ਸ਼ੁਰੂ ਹੋ ਗਿਆ, ਪਾਰਲੀਮੈਂਟ ਚ ਵੀ ਇਹ ਗੱਲ ਹੋਈ ਵੀ ਭਾਰਤ ਤੇ ਪਾਕਿਸਤਾਨ ਦੀਆਂ 3 ਲੜਾਈਆਂ ਹੋਈਆਂ, ਪਹਿਲੀ ਲੜਾਈ 1947 ਚ ਹੋਈ, ਮਤਲਬ ਉਹ ਲੜਾਈ ਭਾਰਤ ਨਾਲ ਥੋੜੀ ਹੈ, ਉਹ ਤਾਂ ਕਸ਼ਮੀਰ ਨਾਲ ਲੜਾਈ ਹੈ, ਉਹ ਤਾਂ ਕਬਾਇਲੀ ਲੋਕਾਂ ਦੀ ਲੜਾਈ ਹੈ, ਉਸ ਲੜਾਈ ਦਾ ਭਾਰਤ ਨਾਲ ਤਾਂ ਕੋਈ ਸੰਬੰਧ ਨਹੀਂ, ਉਹ ਤਾਂ ਉਸ ਲੜਾਈ ਦੀ ਬਦੌਲਤ ਜਿਹੜਾ ਭਾਰਤ ਨੇ ਕਸ਼ਮੀਰ ਆਪਣਾ ਹਿੱਸਾ ਬਣਾ ਲਿਆ ਪੱਕੇ ਤੌਰ ਤੇ, ਤੇ ਉਹਦੇ ਚੋਂ ਨਿਕਲਦੀ ਹੈ 370 ਧਾਰਾ। 1950 ਤੋਂ ਲੈ ਕੇ ਅੱਜ ਤੱਕ ਜਿਹੜੀ RSS ਹੈ ਜਾਂ BJP ਹੈ ਜਾਂ ਜਨਸੰਘ ਹੈ ਇੱਕੋ ਗੱਲ ਕਹਿੰਦੀ ਆਈ ਹੈ ਵੀ ਅਸੀਂ ਜਿਹੜਾ ਭਾਰਤ ਆ ਇਹਨੂੰ ਇੱਕ ਵੋਟ, ਇੱਕ ਦੇਸ਼, ਇੱਕ ਝੰਡਾ, ਇੱਕ ਸੰਵਿਧਾਨ ਦੇ ਦਾਇਰੇ ਚ ਲੈ ਕੇ ਆਵਾਂਗੇ। ਇਹ ਸਾਰਾ ਕੁਝ 370 ਧਾਰਾ ਕਰਕੇ ਹੋ ਰਿਹਾ ਸੀਗਾ ਵੀ ਉਹਨਾਂ ਦਾ ਝੰਡਾ ਅਪਣਾਇਆ, ਉਹਨਾਂ ਦੀਆਂ ਸੰਵਿਧਾਨਕ ਵੱਖਰਤਾ ਰੱਖਦੇ ਨੇ। ਸੋ ਉਹ ਸਾਰਾ ਕੁਝ ਉਹਦੇ ਉਸੇ ਸੰਦਰਭ ਚ ਹੋ ਰਿਹਾ ਸੀ, ਮਤਲਬ BJP ਦੀ ਟੋਟਲ ਜਿਹੜੀ ਰਾਜਨੀਤੀ ਹੈ ਉਹ ਉਸ ਸੰਦਰਭ ਵਿੱਚ ਉਸਾਰੀ ਜਾ ਰਹੀ ਸੀ। ਤੇ ਲਗਭਗ 75 ਸਾਲਾਂ ਬਾਅਦ BJP ਨੇ ਜੋ ਆਪਣੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਉਹਨਾਂ ਨੇ ਪੂਰੇ ਕੀਤੇ ਤੇ 5 ਅਗਸਤ 2019 ਨੂੰ ਉਹਨਾਂ ਨੇ ਜਿਹੜਾ 370 ਧਾਰਾ ਜਿਹੜੀ ਆ ਤੋੜਤੀ, ਨਾਲ ਹੀ ਕਸ਼ਮੀਰ ਦੇ ਦੋ ਹਿੱਸੇ ਕਰਕੇ, ਲਦਾਖ ਵੱਖਰਾ ਕਰਕੇ ਔਰ ਕਸ਼ਮੀਰ ਨੂੰ ਵੱਖਰਾ ਕਰਕੇ ਯੂਨੀਅਨ ਟੈਰੀਟਰੀ ਬਣਾ ਕੇ ਉਹਨਾਂ ਤੋਂ ਸਟੇਟ ਦਾ ਦਰਜਾ ਖੋਹ ਕੇ ਉਹਨਾਂ ਤੇ ਜਿਹੜਾ ਫੌਜੀ ਫੌਜ ਦੀ ਇੱਕ ਓਪਨ ਜੇਲ੍ਹ ਵਜੋਂ ਤਬਦੀਲ ਕਰਕੇ, ਇੰਟਰਨੈਟ ਬੰਦ ਕਰਕੇ ਜਿਹੜੀ ਪ੍ਰੈਕਟਿਸ ਕੀਤੀ ਉਹਦੇ ਚ ਪਹਿਲੀ ਪੱਧਰ ਤੇ ਤਾਂ ਕੋਈ ਵਿਰੋਧ ਹੋਇਆ। ਅੱਜ ਪਾਰਲੀਮੈਂਟ ਦੇ ਵਿੱਚ ਜਦੋਂ ਇਹ ਗੱਲ ਅਮਿਤ ਸ਼ਾਹ ਹੋਈ ਕਹਿੰਦੇ ਨੇ ਵੀ 370 ਤੋੜਨ ਦੇ ਨਾਲ ਜਿਹੜੇ ਕਹਿੰਦੇ ਸੀ ਖੂਨ ਦੀਆਂ ਨਦੀਆਂ ਵਗ ਜਾਣਗੀਆਂ ਉਹ ਅੱਜ ਉਹਨਾਂ ਨੂੰ ਜੇ ਆਪਾਂ ਪੁੱਛੀਏ ਤਾਂ ਕਿਸੇ ਨੇ ਤੇ ਕੰਕਰ ਤੱਕ ਵੀ ਨਹੀਂ ਮਾਰਿਆ, ਹਨਾ। ਸੋ ਇਹ ਗੱਲਾਂ ਕਿਸੇ ਦੇਸ਼ ਵਿੱਚ ਵਸਦੇ ਨਾਗਰਿਕ ਨੂੰ ਆਪਣੇ ਨਾਲ ਜੋੜਨ ਵਾਲੀਆਂ ਨਹੀਂ ਸਗੋਂ ਤੋੜਨ ਵਾਲੀਆਂ ਨੇ। ਜਦੋਂ ਪਾਰਲੀਮੈਂਟ ਦੇ ਵਿੱਚ ਦੇਸ਼ ਦੇ ਗ੍ਰਹਿ ਮੰਤਰਾਲੇ ਦੇ ਮੁਖੀ ਨੇ ਇਹ ਗੱਲ ਕਹੀ ਹੋਵੇ ਵੀ ਇਹ ਕਿੱਦਾਂ ਹੋ ਸਕਦਾ ਕਿ ਇੱਕ ਦੇਸ਼ ਵਿੱਚ ਦੋ ਸੰਵਿਧਾਨ ਹੋਣ, ਇਹ ਕਿੱਦਾਂ ਹੋ ਸਕਦਾ ਇੱਕ ਦੇਸ਼ ਵਿੱਚ ਦੋ ਪ੍ਰਧਾਨ ਮੰਤਰੀ ਹੋਣ, ਇਹ ਕਿੱਦਾਂ ਹੋ ਸਕਦਾ ਇੱਕ ਦੇਸ਼ ਵਿੱਚ ਦੋ ਝੰਡੇ ਹੋਣ, ਠੀਕ ਹੈ। ਔਰ ਉਸ ਵੇਲੇ ਕਹੀ ਜਾ ਰਹੀ ਹੈ ਜਦੋਂ ਇੰਟਰਨੈਟ ਤੇ ਸਾਰਾ ਕੁਝ ਅਵੇਲੇਬਲ ਹੈ, ਅਮੈਰੀਕਾ ਚ 50 ਸਟੇਟਾਂ ਨੇ, ਠੀਕ ਹੈ, ਤੇ ਲਗਭਗ ਹਰ ਇੱਕ ਸਟੇਟ ਦਾ ਆਪਣਾ ਸੰਵਿਧਾਨ ਹੈ, ਹਰ ਸਟੇਟ ਦਾ ਆਪਣਾ ਝੰਡਾ ਆ, ਹਰ ਸਟੇਟ ਦੀ ਆਪਣੀ ਪ੍ਰਭੂਸੱਤਾ ਆ। ਈਵਨ ਦੈਨ ਆਸਟ੍ਰੇਲੀਆ ਦੀ ਜੇ ਗੱਲ ਕਰਾਂ ਤਾਂ ਆਸਟ੍ਰੇਲੀਆ ਦੀਆਂ ਕਾਫੀ ਸਟੇਟਾਂ ਨੇ ਔਰ ਹਰ ਸਟੇਟ ਦਾ ਅਲੱਗ ਝੰਡਾ ਆ, ਹਰ ਸਟੇਟ ਦਾ ਪ੍ਰਧਾਨ ਮੰਤਰੀ ਵੱਖਰਾ ਆ, ਇੱਕ ਤਾਂ ਫੈਡਰਲ ਪ੍ਰਧਾਨ ਮੰਤਰੀ ਹੋ ਗਿਆ, ਇੱਕ ਸਟੇਟ ਦਾ ਪ੍ਰਧਾਨ ਮੰਤਰੀ ਆ। ਸੋ ਇਹ ਗੱਲ ਪਾਰਲੀਮੈਂਟ ਚ ਕਹਿ ਦੇਣੀ ਵੀ ਇੱਕ ਦੇਸ਼ ਵਿੱਚ ਕੋਈ ਪ੍ਰਧਾਨ ਮੰਤਰੀ ਹੋਊਗਾ ਫਿਰ ਆਸਟ੍ਰੇਲੀਆ ਚ ਕਿੱਦਾਂ ਹੋਊਗਾ, ਉਹ ਤਾਂ ਸਾਡੇ ਨਾਲ ਵਧੀਆ ਤਰੀਕੇ ਨਾਲ ਚੱਲੀ ਜਾ ਰਹੇ ਨੇ। ਸੋ ਜਿਹੜੇ ਲੋਕ ਇਹ ਸਮਝਦੇ ਨੇ ਨਾ ਵੀ 370 ਧਾਰਾ ਤੋੜ ਕੇ ਬਹੁਤ ਵੱਡਾ ਕੰਮ ਕਰ ਲਿਆ, ਸੋ ਕੋਈ ਏਡੀ ਵੱਡੀ ਕੋਈ ਪ੍ਰਾਪਤੀ ਨਹੀਂ ਆ, ਤੇ ਜੇ ਸੁਪਰੀਮ ਕੋਰਟ ਨੇ ਉਹਨੂੰ ਜਸਟੀਫਾਈ ਕਰ ਦਿੱਤਾ ਤੇ ਇਹਦੇ ਨਾਲ ਵੀ ਮੈਂ ਸਮਝਦਾ ਕੋਈ ਏਡਾ ਵੱਡਾ ਲੌਸ ਨਹੀਂ ਹੋ ਗਿਆ, ਕਿਉਂਕਿ ਜਿਸ ਮਕਸਦ ਲਈ 370 ਧਾਰਾ ਜੋੜੀ ਗਈ ਸੀ ਉਹ ਮਕਸਦ ਇਹ ਸੀਗਾ ਕਿ ਇਹ ਦੇਸ਼ ਜਿਹੜਾ ਆ ਇਹ ਸਾਡੇ ਤੇ ਭਰੋਸਾ ਕਰੇ ਤੇ ਇਹ ਸਾਡੇ ਨਾਲ ਜੁੜ ਜਾਏ ਤੇ ਇਹ ਸਾਡਾ ਅਭਿੰਨ ਅੰਗ ਬਣੇ। ਹੁਣ ਜਿਹੜਾ ਸਵਾਲ
ਵਿਧੀ ਸਾਹਿਬ ਆਪਾਂ ਵਿੱਚ ਨੂੰ ਥੋੜੀ ਜਿਹੀ ਗੱਲ ਇਹ ਵੀ ਰੱਖੀਏ ਕਿ ਜਿਹੜਾ ਮੁੱਖ ਕੁਐਸਚਨ ਬਣਦਾ ਇੰਨੇ ਸਾਲਾਂ ਤੋਂ ਜਦੋਂ ਅਸੀਂ ਬੜੇ ਆਰਾਮ ਨਾਲ ਇਹਨੂੰ ਮੰਨ ਕੇ ਚੱਲਦੇ ਹਾਂ ਕਿ ਅੰਗਰੇਜ਼ ਦੀ, ਅੰਗਰੇਜ਼ ਕਹਿਣਾ ਗਲਤ ਹੈ, ਸਾਮਰਾਜ ਦੀ ਸਾਜਿਸ਼ ਸੀ ਕਿ ਤੁਹਾਨੂੰ ਧਰਮਾਂ ਦੇ ਨਾਂ ਤੇ ਪਾੜਿਆ, ਪਰ ਪੀਪਲ ਜਿਹੜੀ ਅੱਜ ਵੀ ਪੋਲਿਟਿਕਸ ਹੋ ਰਹੀ ਹੈ ਉਹ ਲੋਕਾਂ ਤੋਂ ਪ੍ਰਵਾਨਗੀ ਹਾਸਲ ਕਰ ਰਹੀ ਹੈ ਕਿ ਧਰਮਾਂ ਦੇ ਨਾਂ ਦੇ ਉੱਤੇ ਅੱਡ ਅੱਡ ਰਹਿਣਾ ਚਾਹੀਦਾ, ਕੰਧਾ ਬਣਾ ਕੇ ਰਹਿਣਾ ਚਾਹੀਦਾ। ਅਸੀਂ ਇਹਨੂੰ ਵੇਖ ਰਹੇ ਹਾਂ, ਸਾਡੇ ਮੂਹਰੇ ਹੀ ਇਹ ਵਰਤਾਰਾ ਚੱਲ ਰਿਹਾ। ਅੱਜ ਵੀ ਜਦੋਂ ਆਪਾਂ ਕਸ਼ਮੀਰ ਦੀ ਗੱਲ ਕਰਦੇ ਹਾਂ ਤੇ ਉਹਦੇ ਉੱਤੇ ਕਿਹਦਾ ਹੱਕ ਹੋਣਾ ਚਾਹੀਦਾ ਹੈ, ਜਾਂ ਉਹਦੇ ਹੱਕ ਤਾਂ ਚਲੋ ਬਹੁਤ ਵੱਡੀ ਗੱਲ ਹੈ, ਉਸ ਧਰਤੀ ਤੇ ਰਹਿਣ ਲਈ ਤੁਹਾਡੇ ਕੋਲ ਬੇਸਿਕ ਜਿਹੜੀ ਕਾਬਲੀਅਤ ਹੈ, ਕੁਆਲੀਫਿਕੇਸ਼ਨ ਹੈ, ਉਹ ਮੁਸਲਮਾਨ ਹੋਣਾ ਹੈ। ਪਹਿਲੀ ਗੱਲ ਤਾਂ ਇਹ ਹੈ, ਪਹਿਲੀ ਗੱਲ ਅਸੀਂ ਇਸ ਚੀਜ਼ ਨੂੰ ਪ੍ਰਵਾਨ ਕਰੀ ਬੈਠੇ ਹਾਂ ਕਿ ਜਿਵੇਂ ਆਮ ਤੌਰ ਤੇ ਕਹਿ ਦਈਏ ਕਿ ਪੰਜਾਬ ਦੇ ਵਿੱਚ ਪ੍ਰਾਇਮਰੀ ਕੁਆਲੀਫਿਕੇਸ਼ਨ ਟੂ ਬੀ ਅ ਬੈਸਟ ਐਂਡ ਗੁੱਡ ਪੰਜਾਬੀ ਇਜ਼ ਟੂ ਹੈਵ ਅ ਸਿੱਖ ਰਿਲੀਜਨ ਦੀ ਤੁਹਾਡੇ ਕੋਲ ਡਿਗਰੀ ਹੋਵੇ, ਹਨਾ। ਕਿਤੇ ਆਪਾਂ ਇਹ ਕਹਿੰਦੇ ਸਿੱਖਾਂ ਦੀ ਧਰਤੀ ਹੈ ਜੀ, ਬਾਕੀ ਫਿਰ ਬਾਅਦ ਚ ਦੇਖਾਂਗੇ ਵੀ ਕਿਹੜਾ ਸਿੱਖ ਕਿੰਨੇ ਨੰਬਰ ਦਾ, ਹਨਾ। ਜੋ ਜਿਵੇਂ ਹਰ ਕਾਰ ਦੇ 10 ਮਾਡਲ ਹੁੰਦੇ ਨੇ ਨਾ, ਹੌਂਡਾ ਸਿਟੀ ਵੀ ਆਪਾਂ ਜੇ ਲੈ ਲਈਏ ਉਹਦਾ ਵੀ ਇੱਕ ਬੇਸ ਮਾਡਲ ਆ, ਇੱਕ ਫਿਰ ਲਗਜ਼ਰੀ ਮਾਡਲ ਆ ਲੈਦਰ ਦੀਆਂ ਸੀਟਾਂ ਵਾਲਾ, ਫਿਰ ਅੱਗੇ ਬਥੇਰੀਆਂ ਕੈਟੇਗਰੀਜ਼ ਨੇ। ਹੁਣ ਸਰ ਪਹਿਲੀ ਕੁਆਲੀਫਿਕੇਸ਼ਨ ਤੇ ਜੀ ਤੇ ਮੈਨੂੰ ਲੱਗਦਾ ਕਿ ਉਸਾਰੂ ਬਹਿਸ ਨਹੀਂ ਹੈ, ਉਹ ਇਹੀ ਹੈ ਕਿ ਧਰਮ ਦੇ ਆਧਾਰ ਤੇ ਹੁੰਦੀ ਹੈ, ਤੇ ਬੀਜੇਪੀ ਵੀ ਇਹੀ ਟਾਕਰਾ ਕਰਕੇ ਆਮ ਹਿੰਦੂ ਵੋਟਰ ਨੂੰ ਕਹਿ ਰਹੀ ਹੈ ਕਿ ਇਹਨੂੰ ਐਕਸਕਲੂਸਿਵ ਛੱਡਿਆ ਸੀ, ਅੱਜ ਤੋਂ ਬਾਅਦ ਕਸ਼ਮੀਰੀ ਕੁੜੀਆਂ ਨਾਲ ਵੀ ਤੁਸੀਂ ਵਿਆਹ ਕਰ ਸਕਦੇ ਹੋ, ਇਹ ਜਿਹੇ ਵੀ ਘਟੀਆ ਗੱਲਾਂ ਆਪਾਂ ਸੁਣੀਆਂ ਨੇ, ਹਨਾ ਜੀ, ਕਿ ਗੋਰੀਆਂ ਗੋਰੀਆਂ ਕੁੜੀਆਂ ਜਦੋਂ ਮਰਜ਼ੀ ਵਿਆਹ ਲਿਆਇਓ ਤੁਸੀਂ, ਤੁਹਾਨੂੰ ਕੋਈ ਰੋਕਣ ਵਾਲਾ ਨਹੀਂ, ਅੱਗੇ ਵੀ ਕੋਈ ਰੋਕਦਾ ਨਹੀਂ। ਦੂਸਰੀ ਗੱਲ ਕਹਿੰਦੇ ਵੀ ਜ਼ਮੀਨਾਂ ਦੀ ਗੱਲ ਹੈ, ਤੇ ਉਹ ਨੰਗੇ ਭੁੱਖੇ ਲੋਕ ਜਿਹੜੇ ਆਪਣੇ ਮਹੱਲੇ ਚ ਕਿਤੇ ਜ਼ਮੀਨ ਨਹੀਂ ਲੈ ਸਕੇ, ਹੋਰ ਲੋਕ ਇੱਥੇ ਦੁਨੀਆਂ ਚ ਤੁਰੇ ਫਿਰਦੇ ਗਰੀਬੀ ਨਾਲ ਜੂਝਦੇ ਜੀ, ਉਹ ਕਸ਼ਮੀਰ ਚ ਜਾ ਕੇ ਜ਼ਮੀਨਾਂ ਕਿੱਥੋਂ ਖਰੀਦਣਗੇ, ਉਹ ਰਸਤੇ ਪਤਾ ਕਿਹਨਾਂ ਦੇ ਖੁੱਲਣਗੇ, ਉਹ ਅਲੱਗ ਸਵਾਲ ਹੈ। ਸਾਡੇ ਲੋਕਾਂ ਦੇ ਵਿੱਚ ਅਜੇ ਵੀ, ਚਾਹੇ ਅਸੀਂ ਪਾਕਿਸਤਾਨ ਦੇ ਨਜ਼ਰੀਏ ਤੋਂ ਦੇਖੀਏ, ਚਾਹੇ ਇੱਧਰ ਭਾਰਤ ਦੇ ਨਜ਼ਰੀਏ ਤੋਂ, ਉਹ ਇਹੀ ਆ ਕਿ ਜਿਵੇਂ ਜ਼ਮੀਨ ਖੋ ਕੇ ਪਤਾ ਨੀ ਕੀ ਕਰ ਲਾਂਗੇ, ਪਰ ਉਹ ਲੋਕਾਂ ਨੂੰ ਆਈਡੈਂਟੀ ਦਾ ਆਧਾਰ ਸਿਰਫ ਮੁਸਲਮਾਨ ਧਰਮ ਦੇ ਉੱਤੇ ਹੀ ਹੈ, ਕਿਉਂਕਿ ਬੀਜੇਪੀ ਵੀ ਜਿਸ ਪਲੈਟਫਾਰਮ ਤੇ ਕੰਮ ਕਰ ਰਹੀ ਹੈ ਉਹਦੀ ਮੇਨ ਅਪੀਲ ਤੇ ਇਹੀ ਹੈ ਨਾ ਕਿ ਮੁਸਲਮਾਨਾਂ ਨੂੰ ਅਸੀਂ ਸਿੱਧਾ ਕਰਕੇ ਦਿਖਾ ਦਾਂਗੇ, ਇਹੀ ਅੰਦਰ ਖਾਤੇ ਜਿਹੜਾ ਉਹ ਇਹੀ ਹੈ। ਹਾਂਜੀ,
ਅਸਲ ਤੁਹਾਡੀ ਗੱਲ ਠੀਕ ਹੈ, ਉਹ ਤਾਂ ਇੱਕ ਨਾ ਛੋਟੇ ਪੱਧਰ ਦੀ ਜਦੋਂ ਪ੍ਰਚਾਰ ਹੁੰਦਾ ਆ ਤੇ ਇੱਦਾਂ ਦੀਆਂ ਗੱਲਾਂ ਕਰਦੇ ਆ ਲੋਕ ਵੀ ਉੱਥੇ ਜ਼ਮੀਨਾਂ ਖਰੀਦ ਲਓ, ਇੱਥੇ ਤੇ ਆਪਣੇ ਘਰ ਦੇ ਛੱਤ ਸਿਰ ਤੇ ਛੱਤ ਜਿਹੜੀ ਆ ਉਹਦਾ ਉਸ ਉਹਦੀ ਸਲਾਮਤੀ ਨੀ, ਹਨਾ, ਲੋਕਾਂ ਨੂੰ ਰੋਟੀ ਨੀ ਮਿਲ ਰਹੀ, ਹਨਾ, ਜੋ ਹਾਲਤਾਂ ਨੇ ਦੇਸ਼ ਦੀਆਂ, ਤੇ ਕੌਣ ਲੋਕ ਉੱਥੇ ਪਲਾਟ ਖਰੀਦਣਗੇ, ਕੌਣ ਲੋਕ ਉੱਥੇ ਆਪਣੇ ਬਿਜ਼ਨਸ ਕਰਨਗੇ, ਇਹ ਕਿਸੇ ਤੋਂ ਲੁਕਿਆ ਹੋਇਆ ਥੋੜੀ ਆ ਵੀ ਕਹਿੰਦੇ ਉੱਥੇ ਦੇ ਜਿਹੜੇ ਸੇਬਾਂ ਦੇ ਬਾਗ ਦਾ ਸਾਰਾ ਕਾਰੋਬਾਰ ਜਿਹੜਾ ਹਥਿਆ ਲਿਆ ਕਿਸੇ ਤੋਂ ਲੁਕਿਆ ਹੋਇਆ ਥੋੜੀ ਆ। ਸੋ ਗੱਲ ਬਿਲਕੁਲ ਤੁਹਾਡੀ ਦਰੁਸਤ ਹੈ ਵੀ ਦੋ ਦੇਸ਼ਾਂ ਨੇ ਇੱਕ ਦੂਸਰੇ ਨਾਲ ਲੜਨ ਦਾ ਇੱਕ ਬਹਾਨਾ ਲੱਭ ਲਿਆ, ਵੀ ਸਾਡੇ ਦੇਸ਼ ਚ ਤਾਂ ਜਿਹੜਾ ਰਾਈਟ ਵਿੰਗ ਹੈ ਉਹਦੀ ਪੋਲੀਟਿਕਸ ਹੀ ਇੱਥੇ ਖੜ ਗਈ ਆ ਕੇ, ਹਨਾ ਵੀ ਕਸ਼ਮੀਰ ਨੂੰ ਅਸੀਂ ਸਿੱਧਿਆਂ ਕਰਤਾ, ਕਸ਼ਮੀਰ ਨੂੰ ਅਸੀਂ 370 ਧਾਰਾ ਖੋਲੀ ਅਸੀਂ ਉਹਨਾਂ ਤੋਂ, ਹਨਾ ਉਹ ਤੁਸੀਂ ਜਿਹਨਾਂ ਲੋਕਾਂ ਤੋਂ ਖੋਲੀ ਉਹ ਸਾਨੂੰ ਕੋਈ ਫਰਕ ਨੀ ਗਾ, ਤੁਸੀਂ ਜਿਹਨਾਂ ਲੋਕਾਂ ਤੋਂ ਖੋਲੀ ਪਰ ਤੁਸੀਂ ਜਿਹੜਾ ਦੇਸ਼ ਦਾ ਇੱਕ ਫੈਡਰਲ ਸਿਸਟਮ ਹੈ, ਜਿਹੜਾ ਦੇਸ਼ ਦਾ ਇੱਕ ਰਾਜਾਂ ਦੀ ਵੱਖਰਤਾ ਆ, ਉਹਦਾ ਇੱਕ ਵੱਖਰਾ ਸੁਭਾਅ ਆ ਹਰ ਸੂਬੇ ਦਾ, ਉਹਦਾ ਇੱਕ ਵੱਖਰੀ ਕੁਆਲਿਟੀ ਆ, ਤੁਸੀਂ ਉਹਨੂੰ ਮਲੀਆਮੇਟ ਕਰਨ ਦਾ ਰਸਤਾ ਸ਼ੁਰੂ ਕੀਤਾ। ਮਤਲਬ ਜੇ ਇਸ ਸੰਦਰਭ ਚ ਸਾਨੂੰ ਸੋਚਣਾ ਹੋਵੇ ਨਾ ਜੀ, ਤਾਂ ਸਾਨੂੰ ਏਦਾਂ ਸੋਚਣਾ ਪੈਣਾ ਵੀ ਅੱਜ ਤੁਸੀਂ ਕਸ਼ਮੀਰ ਬਾਰੇ ਇੱਕ ਫੈਸਲਾ ਲੈਂਦੇ ਹੋ ਕਿ ਕਸ਼ਮੀਰ ਦਾ 370 ਧਾਰਾ ਤੋੜ ਕੇ ਉਸ ਨੂੰ ਤੁਸੀਂ ਬਾਕੀ ਦੇਸ਼ ਦੇ ਰੰਗ ਚ ਰੰਗ ਦਿੱਤਾ, ਠੀਕ ਹੈ। ਏਦਾਂ ਹੀ ਤੁਸੀਂ ਕੱਲ ਨੂੰ ਪੰਜਾਬ ਦਾ ਜਿਹੜੀ ਬੈਲਟ ਤੁਸੀਂ ਕਹਿੰਦੇ ਹੋ ਕਿ ਬਾਰਡਰ ਬੈਲਟ ਹੈ, ਅਸੀਂ ਬਾਰਡਰ ਬੈਲਟ ਵੱਖਰੀ ਕਰਨੀ ਆ, ਉਹਨੂੰ ਯੂਨੀਅਨ ਟੈਰੀਟਰੀ ਬਣਾਉਣਾ, ਤੇ ਤੁਸੀਂ ਉਹਦੇ ਤੇ ਉਹਨੂੰ ਵੱਖਰਿਆਂ ਕਰਕੇ ਉਹਦੇ ਤੇ ਆਪਣਾ ਸਿੱਧਾ ਰਾਜ ਠੋਸ ਸਕਦੇ ਹੋ, ਏਦਾਂ ਦੀਆਂ ਪਿੱਛੇ ਖਬਰਾਂ ਆਈਆਂ ਸੀਗੀਆਂ, ਹਨਾ। ਫਿਰ ਤੁਸੀਂ ਉਹਦੇ ਤੇ ਠੋਸੋਗੇ, ਉਹਦੀ ਭਾਸ਼ਾ ਤੇ ਉਹਦੇ ਕਲਚਰ ਤੇ ਤੁਸੀਂ ਵਾਰ ਕਰੋਗੇ, ਤੇ ਆਉਣ ਵਾਲੇ ਦਿਨਾਂ ਚ ਉਹ ਲੋਕ ਉਦਾਂ ਸੋਚਣ ਲੱਗ ਪੈਣਗੇ ਜਿੱਦਾਂ ਤੁਸੀਂ ਚਾਹੁੰਦੇ ਹੋ। ਪਰ ਸਵਾਲ ਇਹ ਹੈ ਕਿ ਦੇਸ਼ ਨੂੰ ਜਿਹੋ ਜਿਹਾ ਹੈਗਾ ਆ, ਹਨਾ, ਇਹੋ ਜਿਹਾ ਰੱਖਣਾ ਉਹਦੀ ਖੂਬਸੂਰਤੀ ਹੈ, ਠੀਕ ਹੈ। ਇਹ ਦੇਸ਼ ਦੇ ਪ੍ਰਧਾਨ ਮੰਤਰੀ ਦਾ, ਪਹਿਲੇ ਪ੍ਰਧਾਨ ਮੰਤਰੀ ਦਾ ਉੱਥੋਂ ਦੇ ਰਾਜੇ ਹਰੀ ਸਿੰਘ ਹੋਰ ਨਾਲ ਕੀਤਾ ਇੱਕ ਸਮਝੌਤਾ ਆ, ਉਸ ਕਮਿਟਮੈਂਟ ਨੂੰ ਨਿਭਾਉਣ ਵਾਲਾ। ਲੋਕੀ ਤਾਂ ਆਪਣੇ ਪੁਰਖਿਆਂ ਦੀ ਜ਼ਬਾਨ ਤੇ ਕਹਿ ਦਿੰਦੇ ਸਾਡੇ ਬਾਪੂ ਨੇ ਯਾਰ ਸਮਝੌਤਾ ਕੀਤਾ ਸੀ ਤੇ ਸਾਡੀ ਤੀਸਰੀ ਪੀੜ੍ਹੀ ਆ ਅਸੀਂ ਤੇ ਇਹਨਾਂ ਨਾਲ ਏਦਾਂ ਨਿਭੀ ਜਾਂਦੇ ਹਾਂ, ਜਾਂ ਸਾਡੀ ਚਿੱਠੀ ਪੀੜ੍ਹੀ ਆ ਯਾਰ ਅਸੀਂ ਇਹਨਾਂ ਨਾਲ ਨਹੀਂ ਬੋਲਦੇ, ਇਹਨਾਂ ਨੇ ਸਾਡੇ ਬਾਪੂ ਦਾ ਸਾਕ ਤੜਾਇਆ ਸੀ, ਠੀਕ ਹੈ। ਮੇਰਾ ਕਹਿਣ ਦਾ ਮਤਲਬ ਲੋਕ ਆਪਣੇ ਪੁਰਖਿਆਂ ਦੇ ਬੋਲ ਪਗਾ ਜਾਂਦੇ ਨੇ, ਤੇ ਅਸੀਂ ਕੀ ਕੀਤਾ, ਅਸੀਂ ਇਥੋਂ ਤੱਕ ਚਲੇ ਗਏ ਵੀ ਸਾਨੂੰ ਤਾਂ ਜਿੱਦਣ ਅਸੀਂ 1947 ਵਾਲੀ ਲੜਾਈ ਉਹ ਕਹਿੰਦੇ ਆ ਵੀ ਉਹ ਚ ਅਸੀਂ ਸੀਜ਼ ਫਾਇਰ ਕਰ ਦਿੱਤਾ, ਸਾਨੂੰ ਕਰਨਾ ਨੀ ਸੀ ਚਾਹੀਦਾ, ਜਿੰਨਾ ਚਿਰ ਅਸੀਂ ਪਾਕਿਸਤਾਨ ਅਕੋਪਾਈਡ ਕਸ਼ਮੀਰ ਜਿਹੜਾ ਹੈ ਜਿਹਨੂੰ ਮਕਬੂਜਾ ਕਸ਼ਮੀਰ ਵੀ ਕਹਿੰਦੇ ਆ ਵੀ ਉਹਦੇ ਤੇ ਪੂਰਾ ਕਬਜ਼ਾ ਨਾ ਕਰ ਲੈਂਦੇ, ਵੀ ਸਾਨੂੰ ਨੀ ਸੀਗਾ ਯੂਨਾਈਟਿਡ ਨੇਸ਼ਨ ਵਿੱਚ ਜਾਣਾ ਚਾਹੀਦਾ, ਹਨਾ ਵੀ ਇਹ ਇੱਕ ਬਲੈਂਡਰ ਆ, ਸਹੀ ਉੱਥੇ ਚੱਲ ਗਿਆ ਸੀਜ਼ ਫਾਇਰ ਕਰ ਦਿੱਤਾ, ਤੇ ਉਹਦੇ ਨਾਲ ਕੀ ਹੋਇਆ ਕਿ ਜਿਹੜਾ ਕਸ਼ਮੀਰ ਪਾਕਿਸਤਾਨ ਦੇ ਅੰਡਰ ਹੈ ਉਹਦਾ ਦੇਖੋ ਕਿਸ ਤਰੀਕੇ ਨਾਲ ਪ੍ਰਚਾਰਿਆ ਜਾਂਦਾ, ਉਹ ਪ੍ਰਚਾਰਿਆ ਜਾਂਦਾ ਵੀ ਉਹ 50 ਦਿੱਲੀਆਂ ਜਿੰਨਾ ਵੱਡਾ ਹੈ, ਵੀ ਦਿੱਲੀ ਨਾਲੋਂ 50 ਗੁਣਾ ਵੱਡਾ ਨੀ ਕਹਿੰਦੇ, ਉਹਦਾ ਕਿਲੋਮੀਟਰਾਂ ਚ ਏਰੀਆ ਨੀ ਦੱਸਦੇ, ਕਹਿੰਦੇ ਆ ਕਿ ਦਿੱਲੀਆਂ 50 ਬਣ ਸਕਦੀਆਂ ਉੱਥੇ, ਹਨਾ। ਮਤਲਬ ਇਸ ਤਰੀਕੇ ਨਾਲ ਲੋਕਾਂ ਨੂੰ ਜਜ਼ਬਾਤੀ ਕੀਤਾ ਜਾ ਰਿਹਾ ਵੀ ਜਿੱਦਾਂ ਵੀ ਉੱਥੇ ਦੀ ਜੇ ਉਹ ਧਰਤੀ ਸਾਡੇ ਕੋਲ ਹੁੰਦੀ ਤੇ ਅਸੀਂ ਮਤਲਬ ਬਹੁਤ ਮਾਲਾਮਾਲ ਹੋ ਜਾਣਾ ਸੀਗਾ, ਤੇ ਉਹ ਕਿਉਂ ਨੀ ਗੀ, ਉਹ ਪੰਡਿਤ ਜਵਾਹਰ ਲਾਲ ਨਹਿਰੂ ਹੋਰਾਂ ਦੀ ਬਦੌਲਤ ਨੀ ਗੀ, ਇਹ ਉਹਨਾਂ ਦੀ ਇੱਕ ਬਲੈਂਡਰ ਆ। ਤੇ ਦੂਸਰੀ ਬਲੈਂਡਰ ਇਹ ਆ ਵੀ ਉਹਨਾਂ ਨੇ ਜਦੋਂ UNO ਚ ਇਹ ਲੈ ਕੇ ਗਏ ਤੇ ਕਿਉਂ ਲੈ ਕੇ ਗਏ, ਉਹ ਲੈ ਕੇ ਜਾਣ ਦਾ ਕਾਰਨ ਤਾਂ ਇਹ ਬਣਿਆ ਨਾ ਵੀ ਦੇਸ਼ ਅਜੇ ਆਜ਼ਾਦ ਹੋਇਆ ਆ, ਦੋਨਾਂ ਦੇਸ਼ਾਂ ਦੇ ਜਿਹੜੇ ਸੈਕਟਰੀ ਨੇ ਉਹ ਅੰਗਰੇਜ਼ ਨੇ, ਦੋਨਾਂ ਦੇਸ਼ਾਂ ਦੀਆਂ ਫੌਜਾਂ ਦੇ ਮੁਖੀ ਅੰਗਰੇਜ਼ ਨੇ, ਤੇ ਜਿਹੜੇ ਭਾਰਤ ਦੇ ਸੈਕਟਰੀ ਸੀਗੇ ਉਹਨਾਂ ਨੇ ਜਵਾਹਰ ਲਾਲ ਨਹਿਰੂ ਹੋਰਾਂ ਨੂੰ ਕਿਹਾ ਵੀ ਨਹੀਂ ਆਪਾਂ ਨੂੰ ਇਹ ਲੜਾਈ ਖਤਮ ਕਰਨੀ ਚਾਹੀਦੀ ਹੈ, ਕਿ ਤੁਸੀਂ ਹੁਣੇ ਹੁਣੇ ਅਜੇ ਆਜ਼ਾਦ ਹੋਏ ਹੋ ਤੇ ਹੁਣੇ ਹੁਣੇ ਨਵੀਂ ਵਿਵਸਥਾ ਚ ਪੈ ਜਾਓਗੇ, ਤੁਸੀਂ ਇਸ ਲੜਾਈ ਨੂੰ ਠੰਡੇ ਵਾਸਤੇ ਚ ਪਾਉਣ ਲਈ ਯੂਨਾਈਟਿਡ ਨੇਸ਼ਨ ਚ ਲੈ ਕੇ ਜਾਓ। ਸੋ ਯੂਨਾਈਟਿਡ ਨੇਸ਼ਨ ਚ ਲੈ ਕੇ ਜਾਣਾ ਕੋਈ ਮਾੜੀ ਗੱਲ ਨੀ ਗੀ, ਪਰ ਯੂਨਾਈਟਿਡ ਨੇਸ਼ਨ ਨੇ ਜਿਸ ਤਰੀਕੇ ਦੇ ਨਾਲ ਕੀਤਾ ਉਹ ਕੱਲਾ ਭਾਰਤ ਦੇ ਨਾਲ ਤੇ ਕਸ਼ਮੀਰ ਦੇ ਮੁੱਦੇ ਤੇ ਨਹੀਂ ਕੀਤਾ। ਯੂਨਾਈਟਿਡ ਨੇਸ਼ਨ ਅੱਜ ਰੂਸ ਯੂਕਰੇਨ ਦੀ ਜੰਗ ਚ ਕੀ ਕਰਕੇ ਦਿਖਾ ਰਹੀ ਹੈ,
ਗਾਜ਼ਾ ਵਾਲੇ ਵੀ ਤਾਂ ਦੇਖ ਹੀ ਰਹੇ ਹਾਂ ਜੀ,
ਗਾਜ਼ਾ ਚ ਯੂਨਾਈਟਿਡ ਨੇਸ਼ਨ ਨੇ ਕੀ ਗੋਲ ਖਿਲਾ ਦਿੱਤੇ। ਸੋ ਕਹਿਣ ਦਾ ਮਤਲਬ ਇਹ ਆ ਵੀ ਇਹਨੂੰ ਅਸੀਂ ਅੱਜ ਦੇਸ਼ ਦੀ ਇਹ ਪਾਰਲੀਮੈਂਟ ਚ ਉੱਠ ਕੇ ਗੱਲ ਕਰਨਾ ਵੀ ਬਲੰਡਰ ਇਹ ਸੀਗਾ ਵੀ ਭਾਈ ਯੂਨਾਈਟਿਡ ਨੇਸ਼ਨ ਦਾ ਕਰੈਕਟ ਐਕਟ 1947 ਦੇ ਵਿਚ ਪੰਡਿਤ ਜਵਾਹਰ ਲਾਲ ਨਹਿਰੂ ਏਡੇ ਭਵਿੱਖ ਦੇ ਪੰਡਿਤ ਤਾਂ ਹੈ ਨੀ ਸੀਗੇ ਵੀ ਉਹ ਉਦਣ ਹੀ ਦੱਸ ਦਿੰਦੇ ਵੀ ਇਹ ਤਾਂ ਕਰੈਕਟਰ ਇਹ ਹੋਣਾ ਇਹ ਤਾਂ ਦੇਖਣਾ ਸੀ ਨਾ ਵੀ ਇਹ ਯੂਨਾਈਟਿਡ ਨੇਸ਼ਨ ਦੇ ਕੀ ਕਿਰਦਾਰ ਹੈ। ਫਿਰ ਜੇ ਦੇਖਿਆ ਜਾਵੇ ਤੇ ਪਾਕਿਸਤਾਨ ਨੂੰ 1971 ਦੇ ਵਿਚ ਦੋ ਟੁਕੜਿਆਂ ਚ ਵੰਡ ਕੇ ਰੱਖ ਦੇਣਾ ਇਹ ਵੀ ਫਿਰ ਕਾਂਗਰਸ ਦੀ ਇੱਕ ਇਤਿਹਾਸਕ ਪ੍ਰਾਪਤੀ ਕਹੀ ਜਾ ਸਕਦੀ ਹੈ ਨਾ।
ਇੱਕ ਬੇਬੇ ਸਾਹਿਬ ਆਪਾਂ ਜਿਹੜੇ ਆਮ ਲੋਕ ਰਹੇ ਜਿਵੇਂ ਮੈਂ ਆਰਟੀਕਲ ਦੇਖ ਰਿਹਾ ਫਿਰ ਉਹਦੇ ਵਿੱਚ ਕੰਸਟੀਟਿਊਸ਼ਨ ਦਾ ਹਵਾਲਾ ਆਉਂਦਾ ਕਿ ਇਹ ਗੱਲ ਨਹੀਂ ਕੀਤੀ ਜਾ ਸਕਦੀ ਸੀ ਤੁਸੀਂ ਸਟੇਟ ਨੂੰ ਉਹਦੀ ਸਟੇਟ ਹੁੱਡ ਵੀ ਤੋੜੀ ਉਹਨੂੰ ਫਿਰ ਆਪਣੇ ਢੰਗ ਨਾਲ ਬਾਈਫਰਕੇਟ ਕਰ ਦਿੱਤਾ ਇਹ ਤਾਂ ਗੈਰ ਕਾਨੂੰਨੀ ਗੱਲਾਂ ਨੇ ਪਰ ਜਿਹੜੀ ਆਮ ਲੋਕਾਂ ਦੀ ਭਾਸ਼ਾ ਆ ਆਮ ਲੋਕਾਂ ਦੀ ਜੋ ਸਮਝ ਹੈ ਉਹ ਇਹਨਾਂ ਕੰਸਟੀਟਿਊਸ਼ਨ ਬਰੀਕੀਆਂ ਚ ਨਹੀਂ ਜਾਂਦੇ ਪਰ ਮੈਂ ਕਹਿੰਦਾ ਵੀ ਘੱਟੋ ਘੱਟ ਉਹ ਇਹਨਾਂ ਤਾਂ ਸਮਝ ਲੈਣਾ ਕਿ ਭਾਰਤ ਵਿੱਚ ਚਲੋ ਹੁਣ ਤਾਂ 10 ਸਾਲ ਹੋ ਗਏ ਹਿੰਦੂਆਂ ਦੀ ਸਰਕਾਰ ਦੇ ਐਂਗਲ ਤੋਂ ਕੰਮ ਕੀਤਾ ਜਾ ਰਿਹਾ ਹਿੰਦੂ ਕਿੰਨਾ ਕੁ ਖੁਸ਼ਹਾਲ ਹੋ ਗਿਆ ਚਲੋ ਮੁਸਲਮਾਨ ਸਿੱਖ ਪਾਰਸੀ ਸਾਰੇ ਪਿੱਛੇ ਰਹਿ ਜਾਣ ਕੁਛ ਲੋਕ ਤਾਂ ਮੈਂ ਕਹਿੰਦਾ ਚੰਗੀ ਰੋਟੀ ਖਾ ਲੈਣਗੇ ਨਾ ਹਿੰਦੂ ਨੇ ਕਿੰਨੀ ਕੁ ਤਰੱਕੀ ਕਰ ਲਈ ਆਪਣੇ ਆਮ ਹੈ ਉਧਰ ਪਾਕਿਸਤਾਨ ਚ ਦੇਖੀਏ ਤੇ ਪਾਕਿਸਤਾਨ ਚ ਸਿਰਫ ਮੁਸਲਮਾਨਾਂ ਦਾ ਦੇਸ਼ ਹੋਣ ਕਰਕੇ ਕਿੰਨੀ ਕੁ ਤਰੱਕੀ ਹੋ ਗਈ ਤੇ ਦੋਨੇ ਹੀ ਦਾਅਵਾ ਕਰ ਰਹੇ ਹੈ ਕਿ ਜੇ ਸਾਡੇ ਜਾਜੋ ਤੇ ਪਤਾ ਨੀ ਕੀ ਕਰ ਲਾਂਗੇ ਜਿਨ੍ਹਾਂ ਨੇ ਪੁਰਾਣਾ ਇਤਿਹਾਸ ਫਰੋਲੇ ਜੇ ਹੁਣ ਪਾਕਿਸਤਾਨ ਉਹ ਆਪਣਾ ਇਤਿਹਾਸ ਫਰੋਲੇ ਹਿੰਦੁਸਤਾਨ ਦੇ ਲੋਕ ਆਪ ਕਹਿਣ ਕਿ ਯਾਰ ਅਸੀਂ ਕਿਸੇ ਨੂੰ ਕੀ ਕਹੀਏ ਵੀ ਤੂੰ ਸਾਡੇ ਚ ਆ ਜਾ ਜੋ ਸਾਡਾ ਹਾਲ ਆ ਉਹੀ ਹੋਰਾਂ ਦਾ ਕਰ ਦੋਗੇ ਨਾ ਤੁਸੀਂ ਕਾਬਲ ਹੋ ਨਾ ਉਹ ਕਾਬਲ ਹੈ ਜਿਹੜੇ ਹੁਣ ਪਰ ਉਹ ਹੁੰਦਾ ਕੀ ਹੈ ਕਿ ਅਸੀਂ ਜਾਂ ਤਾਂ ਹਿੰਦੂ ਬਣ ਕੇ ਦੇਖ ਲੈਂਦੇ ਹਾਂ ਜਾਂ ਮੁਸਲਮਾਨ ਬਣ ਕੇ ਦੇਖ ਲੈਂਦੇ ਹਾਂ ਪਰ ਜਦੋਂ ਦੇਖ ਲੈਂਦੇ ਹਾਂ ਘੱਟੋ ਘੱਟ ਆਪਣੇ ਮੁਲਕਾਂ ਦਾ ਆਪਣੀ ਤਕਦੀਰ ਆਪਣੇ ਬੱਚਿਆਂ ਦਾ ਹਾਲ ਉਹਨਾਂ ਦਾ ਮੁਸਤਕਬਿਲ ਕੀ ਹੈ ਭਵਿੱਖ ਕੀ ਹੈ ਤੁਹਾਡੇ ਹਸਪਤਾਲਾਂ ਦਾ ਕੀ ਹਾਲ ਹੈ ਤੁਹਾਡਾ ਰੋਡ ਇਨਫਰਾਸਟਰਕਚਰ ਕੀ ਹੈ ਤੁਹਾਨੂੰ ਕਿਹੋ ਜਿਹੀਆਂ ਮੌਤਾਂ ਮਰਨਾ ਪੈ ਰਿਹਾ ਕਈ ਅਣਿਆਈ ਮੌਤਾਂ ਲੋਕ ਮਰ ਰਹੇ ਨੇ ਇਹ ਤਾਂ ਸਵਾਲ ਹੈ ਨੀ ਗਾ ਨਾ ਇਧਰਲੇ ਪਾਸੇ ਹੁੰਦਾ ਨਾ ਉਧਰਲੇ ਪਰ ਇਹ ਚਾਹੁੰਦੇ ਆ ਕਿ ਅਸੀਂ ਗਰਮਾ ਗਰਮ ਬਹਿਸ ਕਰੀਏ ਕੋਈ ਤਤੀ ਜੀ ਗੱਲ ਕਰੀਏ ਫਿਰ ਅਸੀਂ ਇੱਥੇ ਆ ਕੇ ਜਿਵੇਂ ਹੁੰਦਾ ਨਾ ਵੀ ਰੇਡੀਓ ਤੇ ਆ ਚਲੋ ਫੋਨ ਕਾਲ ਲੈ ਲਈਏ ਤੇ ਹੋਰ ਕਰ ਲਈਏ ਮੈਂ ਬਸ ਇੰਨੀ ਕੀ ਬੇਨਤੀ ਕਰਾਂਗਾ ਜੀ ਤੁਹਾਡੇ ਕੋਲ 2-4 ਮਿੰਟਾਂ ਚ ਆਪਣਾ ਸੋਲਾਂ 600 20 17 78 ਸਾਡੇ ਸਟੂਡੀਓ ਦਾ ਨੰਬਰ ਹੈ ਜੀ 416-620-1778 ਜਿਹੜੇ ਸਬਜੈਕਟ ਤੇ ਜਿੰਨੇ ਕ ਪੈਰਡ ਹੈ ਉਹ ਪਲੇਟਫਾਰਮ ਦੇ ਉੱਤੇ ਅਸੀਂ ਗੱਲ ਕੀਤੀ ਹੈ ਉਹਨਾਂ ਦੇ ਆਧਾਰ ਤੇ ਅਸੀਂ ਤੁਹਾਡਾ ਸਵਾਲ ਐਂਟਰਟੇਨ ਕਰ ਸਕਦੇ ਜੀ ਵਿਰਲੇ ਸਾਹਿਬ ਹੁਣ ਤੁਹਾਡੇ ਕੋਲ 3-3.5 ਮਿੰਟ ਨੇ ਜੀ ਫਿਰ ਆਪਾਂ
ਗੱਲ ਮੈਂ ਨਾ ਉਸ ਦਿਨ ਜਿਸ ਦਿਨ ਇਹ ਸੁਪਰੀਮ ਕੋਰਟ ਦਾ ਫੈਸਲਾ ਆਇਆ ਤੇ ਮੇਰੀ ਬਹੁਤ ਰੁਚੀ ਸੀ ਵੀ ਸਧਾਰਨ ਲੋਕਾਂ ਦੀਆਂ ਉੱਥੇ ਮੁਸ਼ਕਲਾਂ ਬਾਰੇ ਇਹ ਕੋਈ ਰਿਪੋਰਟਿੰਗ ਹੋਏਗੀ ਕਿ ਨਹੀਂ ਹੋਏਗੀ ਚਲੋ ਅਜੇ ਸਾਡਾ ਮੀਡੀਆ ਵਿਚਾਰਾ ਇੰਨਾ ਸਮਰੱਥੀ ਨਹੀਂ ਹੋਇਆ ਸਧਾਰਨ ਲੋਕਾਂ ਦੀ ਰਿਪੋਰਟਿੰਗ ਤਾਂ ਕੀ ਹੋਣੀ ਆ ਪਰੰਤੂ ਇਹ ਗੱਲ ਦਰੁਸਤ ਹੈ ਵੀ ਜਿਹੜੇ ਲੋਕ ਕਸ਼ਮੀਰੀ ਹਿੰਦੁਸਤਾਨ ਦੇ ਵੱਖ ਵੱਖ ਹਿੱਸਿਆਂ ਚ ਠੰਡ ਕਰਕੇ ਚਲੇ ਜਾਂਦੇ ਆ ਉਹਨਾਂ ਚੋਂ ਬਹੁਤ ਲੋਕੀ ਮੇਰੇ ਪੰਜਾਬ ਚ ਮੇਰੇ ਮੁਹੱਲੇ ਚ ਵੀ ਆਉਂਦੇ ਆ ਤੇ ਹਰ ਸਾਲ ਆਉਂਦੇ ਹੋਣ ਕਰਕੇ ਨਾ ਉਹਨਾਂ ਨਾਲ ਤੁਹਾਡੀ ਮੇਰੀ ਇੱਕ ਵਧੀਆ ਸਾਂਝ ਜੀ ਬਣ ਜਾਂਦੀ ਆ ਤੇ ਮੈਂ ਉਹ ਉਸ ਉਧਰ ਤਾਂ ਨੀ ਮੈਨੂੰ 2 ਦਿਨਾਂ ਬਾਅਦ ਇੱਕ ਉਹ ਮੁਹੰਮਦੀਅਨ ਉਹ ਜਿਹਨੂੰ ਰਾਸ਼ੇ ਅਸੀਂ ਕਹਿੰਦੇ ਆ ਉਹ ਮਿਲਿਆ ਤੇ ਮੈਂ ਉਹਨੂੰ ਕਿਹਾ ਵੀ 370 ਧਾਰਾ ਤੇ ਹੁਣ ਸੁਪਰੀਮ ਕੋਰਟ ਨੇ ਵੀ ਤੋੜਤੀ ਆ ਮੈਨੂੰ ਉਹਦਾ ਜਵਾਬ ਸੀਗਾ ਵੀ ਮੈਨੂੰ ਤਾਂ ਕਹਿੰਦਾ ਪਤਾ ਨੀ 370 ਕਿਆ ਹੈ ਹਾਂ ਮੈਨੂੰ ਤਾਂ ਇਹ ਪਤਾ ਹੈ ਕਿ ਹਰ ਸਰਦੀਓ ਮੇ ਮੈਂ ਔਰ ਮੇਰੇ ਬੱਚੇ ਇਧਰ ਆਤੇ ਹੈ ਮੇਰੀ ਬੀਵੀ ਅਕੇਲੀ ਰਹਿਤੀ ਹੈ ਘਰ ਮੇ ਔਰ ਜੋ ਡੰਗਰ ਬੱਚਾ ਉਸਕੋ ਸਾਂਭਤੀ ਹੈ ਹਮ ਕਮਾਈ ਕਰਨੇ ਦਾ ਇੱਥੇ ਤੋ ਅਬ ਵੀ ਇਧਰ ਆ ਰਹੇ ਪਹਿਲੇ ਸੇ ਆ ਰਹੇ 200 ਸਾਲ ਸੇ ਆ ਰਹੇ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਜਿਹੜੇ ਕਿਰਤੀ ਲੋਕ ਨੇ ਉਹਨਾਂ ਦੀਆਂ ਮੁਸ਼ਕਲਾਂ ਵਧੀਆਂ ਤੇ ਹੋ ਸਕਦੀਆਂ ਘਟੀਆਂ ਨੀ ਅਸੀਂ ਕਿਸੇ ਰਾਜ ਪ੍ਰਬੰਧ ਦੀ ਖੁਸ਼ਹਾਲੀ ਨੂੰ ਉਹਦੇ ਲੋਕਾਂ ਦੀ ਖੁਸ਼ਹਾਲੀ ਤੋਂ ਮਿਲਣਾ ਵੀ ਲੋਕ ਕਿੰਨੇ ਕੁ ਖੁਸ਼ ਨੇ ਹਨਾ ਵੀ ਜੇ ਤਾਂ ਲੋਕ ਖੁਸ਼ ਨੇ ਤੇ ਫਿਰ ਵਧੀਆ ਪਰ ਇਹ ਤਾਂ ਸਾਡੇ ਦੇਸ਼ ਦਾ ਕਿਤੇ ਮੁਲਾਂਕਣ ਚਾਹੁੰਦਾ ਹੀ ਨਹੀਂ ਵੀ ਲੋਕ ਕੀ ਫੀਲ ਕਰਦੇ ਨੇ ਲੋਕ ਕਿੱਥੇ ਰਹਿਣਾ ਮਤਲਬ ਖੁਸ਼ ਮਹਿਸੂਸ ਕਰਦੇ ਨੇ ਲੋਕਾਂ ਤੇ ਬਣ ਕੀ ਰਿਹਾ ਆ ਲੋਕਾਂ ਦੀਆਂ ਲੋੜਾਂ ਕੀ ਨੇ ਲੋਕਾਂ ਦੀਆਂ ਮਜਬੂਰੀਆਂ ਕੀ ਨੇ ਸੋ ਹੁਣ ਤਾਂ ਜਿੱਦਾਂ ਸਾਰੇ ਦੇਸ਼ ਦੀ ਵੋਟ ਪੋਲੀਟਿਕਸ ਜਿਹੜੀ ਆ ਨਾ ਉਹ ਇਸ ਗੱਲ ਤੇ ਖੜੀ ਆ ਵੀ ਤੁਸੀਂ ਕਿਹਾ ਸੀ ਕਿਹਾ ਸੀ ਨਾ ਬਾਬਰੀ ਮਸਜਿਦ ਨੂੰ ਮੰਦਿਰ ਬਣਾ ਦਾਂਗੇ ਬਣਾ ਦਿੱਤਾ ਅਸੀਂ ਕਿਹਾ ਸੀ 370 ਧਾਰਾ ਤੋੜਦਿਆਂ ਗਏ ਸੀ ਤੋੜਤੀ ਉਹ ਤੇ ਅਸੀਂ ਹੁਣ ਜੋ ਗਾਹ ਕਹਿ ਰਹੇ ਹਾਂ ਕਿ ਇਹਨੂੰ ਹਿੰਦੂ ਰਾਸ਼ਟਰ ਬਣਾਉਣਾ ਅਸੀਂ ਬਣਾ ਦਿਆਂਗੇ ਸਾਨੂੰ ਮੌਕਾ ਦਿਓ। ਸੋ ਗੱਲ ਇੱਧਰ ਨੂੰ ਜਾ ਰਹੀ ਆ ਔਰ ਇਹ ਗੱਲ ਇਸ ਦੇਸ਼ ਦੀ ਜਿਹੜੀ ਵਿਭਿੰਨਤਾ ਆ ਉੱਧਰ ਨੂੰ ਖਤਰਾ ਬਣਨੀ ਆ ਔਰ ਇਹ ਖਤਰਾ ਇਸ ਦੇਸ਼ ਦੇ ਫੈਡਰਲ ਢਾਂਚੇ ਨੂੰ ਵੀ ਆ, ਘੱਟ ਗਿਣਤੀਆਂ ਨੂੰ ਵੀ ਆ, ਵਿਚਾਰਧਾਰਕ ਤੌਰ ਤੇ ਵੱਖਰਤਾ ਵਾਲਿਆਂ ਨੂੰ ਵੀ ਆ। ਸੋ ਇਸ ਕਰਕੇ ਇਹ ਜਿਹੜੀ 370 ਧਾਰਾ ਨੂੰ ਤੋੜਨ ਦਾ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਆ ਉਹ ਸੁਪਰੀਮ ਕੋਰਟ ਜਾਣੇ ਉਹਨੇ ਕਿਸ ਆਧਾਰ ਤੇ ਦਿੱਤਾ, ਪਰ ਸਾਨੂੰ ਇਹ ਲੱਗਦਾ ਵੀ ਇਹ ਫੈਡਰਲ ਢਾਂਚੇ ਨੂੰ ਬਣਾਈ ਰੱਖਣ ਲਈ ਕਿਸੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਦਾ ਕੀਤਾ ਹੋਇਆ ਜਿਹੜਾ ਵਾਅਦਾ ਆ ਇਕਰਾਰ ਆ ਔਰ ਵਫਾ ਹੋਣਾ ਚਾਹੀਦਾ ਸੀ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਦੀ ਕੀਤੀ ਹੋਈ ਗੱਲ ਸੀਗੀ, ਕੋਈ ਇਹ ਮੇਰੀ ਤੇਰੀ ਕੀਤੀ ਹੋਈ ਗੱਲ ਨੀ ਸੀਗੀ, ਹਨਾ ਜੀ। ਇਹ ਇਸ ਤਰੀਕੇ ਨਾਲ ਆ, ਪਰ ਹੁਣ ਮੇਰੇ ਖਿਆਲ ਚ ਇਸ ਤੋਂ ਵੱਧ ਹੋਰ ਇਹਦੇ ਚ ਕੁਛ ਕਹਿਣ ਪਾਉਣ ਨੂੰ ਹੈ ਨੀਗਾ।
ਬਹੁਤ ਗੱਲਬਾਤ ਹੋ ਗਈ ਵਿਲਕ ਸਾਹਿਬ, ਥੈਂਕ ਯੂ ਵੈਰੀ ਮਚ ਫੋਰ ਯੋਰ ਟਾਈਮ ਜੀ, ਅੱਜ ਬਹੁਤ ਵਧੀਆ ਗੱਲਬਾਤ ਹੋਈ ਤੇ ਕਾਲ ਕੋਈ ਨਹੀਂ ਆ ਸਕੀ ਤੇ ਫਿਰ ਨੈਕਸਟ ਟਾਈਮ ਵੀ ਵਿਲ ਸੀ। ਥੈਂਕ ਯੂ ਜੀ ਐਂਡ ਹੈਵ ਅ ਵੈਰੀ ਗ੍ਰੇਟ ਵੀਕਐਂਡ। ਥੈਂਕ ਯੂ
ਥੈਂਕ ਯੂ
ਮਿਹਰਬਾਨੀਆਂ ਜੀ ਮਿਹਰਬਾਨੀਆਂ। ਇਹ ਸਨ ਸਾਡੇ ਨਾਲ ਤਜਿੰਦਰ ਵਿਰਲੀ ਸਾਹਿਬ ਤੇ ਇੱਕ ਛੋਟੀ ਜਿਹੀ ਬ੍ਰੇਕ ਤੇ ਉਸ ਤੋਂ ਬਾਅਦ ਮੈਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਤੇ ਸਾਡੇ ਜਿਹੜੇ ਵੀ ਗੈਸਟ ਅਵੇਲੇਬਲ ਹੋਣਗੇ ਨਾਲ ਦੀ ਨਾਲ ਅਸੀਂ ਤੁਹਾਨੂੰ ਅਨਾਊਂਸ ਕਰ ਦਾਂਗੇ। ਇੱਕ ਬ੍ਰੇਕ ਤੋਂ ਬਾਅਦ ਆ ਰਿਹਾ
ਔਰ ਬੈਸ਼ ਡਿਵੈਲਪਮੈਂਟ ਸਾਈਬਰ ਰਿਅਲਟੀ ਇਨਕਾਰਪੋਰੇਸ਼ਨ ਦੇ ਨਾਲ ਮਿਲ ਕਰ ਹੁਣ ਲਿਆ ਰਹੇ ਨੇ ਸਪਰਿੰਗ ਸਾਈਡ ਮੈਡੋਜ਼ ਨੈਪਨੀ ਦੇ ਵਿੱਚ। ਸਿਰਫ 4,99,000 ਦੇ ਵਿੱਚ ਆਪਣਾ ਫ੍ਰੀ ਹੋਲ ਟਾਊਨ ਹੋਮ ਤੁਸੀਂ ਖਰੀਦ ਸਕਦੇ ਹੋ। ਇਹ ਸਿਰਫ 10 ਮਿੰਟ ਦੂਰ ਹੈ ਤਮਾਮ ਸਹੂਲਤਾਂ ਤੋਂ, ਜਿਹਦੇ ਵਿੱਚ ਹਾਈਵੇ 401, ਨੈਪਨੀ ਫਾਲਸ, ਇਲੈਕਟ੍ਰਿਕ ਬੈਟਰੀ ਪਲਾਂਟ ਦੇ ਬਿਲਕੁਲ ਕਰੀਬ। ਨੈਪਨੀ ਦੀ ਇਸ ਬਿਹਤਰੀਨ ਕਮਿਊਨਿਟੀ ਵਿੱਚ ਰਹਿਣ ਦੇ ਇਸ ਸੁਨਹਿਰੀ ਮੌਕੇ ਨੂੰ ਜਾਨ ਨਾ ਦਿਓ। ਕਾਲ ਇਰਫਾਨ ਅਯੂਬ 6477-3685 6477-3685।
If you own a property and are looking to take equity, we can help by offering a home equity line of credit. We are offering ultra low rates and maximum equity in 10 to 15 days. Amortization can be 25 to 30 years as per your needs. Interest will be on the only amount you use. No last minute surprises. Call Mayank 647-702-2023 or 647-472-4141 for free, no obligation consultation.
ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਐਂਸਿਸ ਵੀ ਹਾਈ ਐਂਡ ਹੀ ਲੈਣੇ ਆ।
ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਐਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ 905-405-2828 2828
ਤੁਸੀਂ ਸੁਣ ਰਹੇ ਹੋ ਕਰੰਟ ਅਫੇਅਰਸ ਵਿਦ ਰਮਨਜੀਤ ਸਿੰਘ ਸਿੱਧੂ। ਇਸ ਪ੍ਰੋਗਰਾਮ 'ਚ ਤੁਸੀਂ ਆਪਣੇ ਵਪਾਰ ਲਈ, ਕਾਰੋਬਾਰ ਲਈ ਐਡਵਰਟਾਈਜ਼ਮੈਂਟ ਦੇ ਸਕਦੇ ਹੋ। ਇਸ਼ਤਿਹਾਰ ਦੇਣ ਦੇ ਲਈ ਜਲਦੀ ਸੰਪਰਕ ਕਰੋ 416-620-1778 ਓਨਲੀ ਔਨ ਈਆਵਾਜ਼ 770 AM Toronto.
Good morning everyone, you're listening to WTUR 770 AM, your trusted source for news and information. Here comes your host Ramanjit Sidhu with the current affairs.
The current affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਹੁਣ ਜੁੜਨਗੇ ਮਯੰਕ ਭਟਨਾਗਰ ਸਾਹਿਬ। ਫਾਈਨੈਂਸ਼ੀਅਲ ਐਡਵਾਈਸ ਬੜੀ ਵਧੀਆ ਦਿੰਦੇ ਨੇ, ਇਹਨਾਂ ਕੋਲ ਕਈ ਤਰ੍ਹਾਂ ਦੇ ਪ੍ਰੋਗਰਾਮ ਨੇ, ਕਿਤੇ ਕਿਤੇ ਤੁਸੀਂ ਫਿੱਟ ਬੈਠ ਸਕਦੇ ਹੋ। ਅਕਸਰ ਕਿਸੇ ਨਾ ਕਿਸੇ ਮਹੀਨੇ ਉਹਨਾਂ ਕੋਲ ਕੁਝ ਖਾਸ ਪ੍ਰੋਡਕਟਸ ਹੁੰਦੇ ਨੇ। ਅੱਜ ਕੱਲ੍ਹ ਉਹ ਤਿਉਹਾਰਾਂ ਦਾ ਸੀਜ਼ਨ ਹੈ ਤੇ ਕ੍ਰਿਸਮਿਸ ਦੀਆਂ ਛੁੱਟੀਆਂ ਤੇ ਸੈਲੀਬ੍ਰੇਸ਼ਨ, ਗਿਫਟ ਲੈਣੇ ਦੇਣੇ, ਸੋ ਇਸ ਤਰ੍ਹਾਂ ਦੀ ਗੱਲਬਾਤ ਹੈ। ਹੁਣੇ ਇਹ ਐਡ ਵੀ ਚੱਲ ਰਹੀ ਸੀ ਬ੍ਰੈਂਟਨ ਟੀਵੀ ਐਂਡ ਅਪਲਾਈਸਿਸ ਦੀ, ਤੇ ਨਾਲੇ ਮਯੰਕ ਭਟਨਾਗਰ ਸਾਹਿਬ ਸਾਨੂੰ ਦੱਸ ਦੇਣਗੇ ਕਿ ਜੇਬ ਦੇ ਵਿੱਚ ਜੇ ਰੈਡੀਲੀ ਕੈਸ਼ ਨਾ ਹੋਵੇ ਉਹ ਫੇਰ ਵੀ ਕੋਈ ਨਾ ਕੋਈ ਰਾਹ ਦੱਸ ਸਕਦੇ ਨੇ। ਮਯੰਕ ਸਾਹਿਬ ਗੁੱਡ ਮਾਰਨਿੰਗ, ਵੈਲਕਮ ਜੀ।
ਭਾਜੀ ਸਤਿ ਸ੍ਰੀ ਅਕਾਲ, ਵੈਰੀ ਵੈਰੀ ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ ਜੀ?
ਬਹੁਤ ਮਿਹਰਬਾਨੀ ਭਾਜੀ, ਆਲ ਗੁੱਡ
ਜੀ। ਭਾਜੀ ਪਹਿਲਾਂ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਮਯੰਕ ਭਟਨਾਗਰ ਦੇ ਚੀਨੀ ਟੀਮ ਵੱਲੋਂ ਸਭ ਨੂੰ ਸਤਿ ਸ੍ਰੀ ਅਕਾਲ, ਸਲਾਮ ਤੇ ਨਮਸਕਾਰ ਕਹਿਣਾ ਚਾਹੁੰਦਾ ਜੀ ਤੇ ਸਾਰਿਆਂ ਨੂੰ ਜੀ ਵੈਰੀ ਵੈਰੀ ਗੁੱਡ ਮਾਰਨਿੰਗ ਜੀ। ਭਾਜੀ ਅੱਜ ਕੁਇਕਲੀ ਆਪਣੇ ਭੈਣ ਭਰਾਵਾਂ ਨਾਲ ਗੱਲ ਕਰਨੀ ਚਾਹਾਂਗੇ। ਜਿਹੜੇ ਦੋ ਬਹੁਤ ਇੰਪੋਰਟੈਂਟ ਚੀਜ਼ਾਂ ਹੋਈਆਂ ਨੇ, ਪਹਿਲੀ ਗੱਲ ਤਾਂ ਸਭ ਤੋਂ ਵੱਡੀ ਹੈਗੀ ਆ ਕਿ ਜਿਹੜਾ ਲਾਸਟ ਵੀਕ ਦੇ ਵਿੱਚ ਇੰਟਰਸਟ ਰੇਟਸ ਦੇ ਵਿੱਚ ਜਿਹੜੀ ਗੱਲਬਾਤ ਹੋਈ ਸੀ ਉਹਦੇ ਵਿੱਚ ਹੁਣ ਕੋਈ ਭਾਜੀ ਚੇਂਜਿਸ ਨਹੀਂ ਹੋਏ ਨੇ, ਵਿਚ ਇਜ਼ ਅ ਵੈਰੀ ਗੁੱਡ ਥਿੰਗ। ਭਾਈ ਜੇ ਦੇਖਿਆ ਜਾਵੇ ਵੀ ਆਰ ਸੀਇੰਗ ਅ ਲਾਈਟ ਐਟ ਦੀ ਐਂਡ ਆਫ ਦਾ ਟਨਲ ਐਂਡ ਆਪਾਂ ਆ ਚੀਜ਼ ਕਿਉਂ ਕਹਿ ਰਹੇ ਹੈਗੇ ਆ ਕਿਉਂਕਿ ਸਾਨੂੰ ਲੱਗ ਰਿਹਾ ਹੈਗਾ ਕਿ ਜੇ ਤੁਸੀਂ ਨਿਊਜ਼ ਪੜੋ ਜੇ ਤੁਸੀਂ ਅਫੇਅਰਸ ਪੜੋ ਤਾਂ ਉਹਦੇ ਚ ਆ ਦੇਖਣ ਨੂੰ ਮਿਲ ਰਿਹਾ ਹੈਗਾ ਕਿ ਮਾਰਕੀਟ ਹੁਣ ਹੋਰ ਸਟੇਬਲਾਈਜ਼ ਹੁੰਦੀ ਜਾ ਰਹੀ ਆ ਇਨਫਲੇਸ਼ਨ ਇਜ਼ ਐਟ 3.1% ਨਾਲ ਦੇ ਨਾਲ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਇੰਟਰਸਟ ਰੇਟ ਦੇ ਵਿੱਚ ਹੁਣ ਉਛਾਲ ਨਹੀਂ ਆਏਗਾ ਅਸੀਂ ਅਪਡੇਟ ਕਰ ਰਹੇ ਹੈਗੇ ਹਾਂ ਕਿ ਟੂਵਰਡਸ ਦ ਸੈਕਿੰਡ ਕੁਆਰਟਰ ਨੈਕਸਟ ਈਅਰ ਮਤਲਬ ਜੂਨ ਮਈ ਜੂਨ ਜੁਲਾਈ ਦੇ ਵਿੱਚ ਤੁਸੀਂ ਆਹ ਦੇਖੋਗੇ ਕਿ ਇੰਟਰਸਟ ਰੇਟ ਜਿਹੜੇ ਹੈਗੇ ਆ ਥੱਲੇ ਜਾਣ ਨੂੰ ਹੋਣੇ ਸ਼ੁਰੂ ਹੋ ਜਾਣਗੇ ਐਂਡ ਦੇ ਵੁੱਡ ਗੋ ਰਫਲੀ ਅਰਾਊਂਡ 3.5-4% ਤੇ ਉਹਦਾ ਇੰਪੈਕਟ ਆਪਣੇ ਭੈਣ ਭਰਾਵਾਂ ਨੂੰ ਦੋਨੋਂ ਪਾਸੇ ਪਏਗਾ ਭਾਵੇਂ ਬਾਇਰ ਹੋਵੇ ਭਾਵੇਂ ਸੈਲਰ ਹੋਵੇ ਦੋਨਾਂ ਲਈ ਇੱਕ ਵਿਨ ਵਿਨ ਸਿਚੁਏਸ਼ਨ ਦੇਖੀ ਜਾਏਗੀ ਤੁਸੀਂ ਆਹ ਦੇਖੋਗੇ ਕਿ ਹਲਚਲ ਆਲਰੇਡੀ ਮਾਰਕੀਟ ਦੇ ਵਿੱਚ ਕਾਫੀ ਜ਼ਿਆਦਾ ਹੁਣ ਚੱਲਣੀ ਸ਼ੁਰੂ ਹੋ ਗਈ ਆ ਬਾਇਰਸ ਹੁਣ ਵੇਟ ਕਰਦੇ ਸੀ ਕਿ ਬਈ ਹੁਣ ਇੰਟਰਸਟ ਰੇਟ ਜੇ ਵਧੇਗਾ ਨਹੀਂ ਤੇ ਆਪਾਂ ਕੋਈ ਛੋਟੀ ਮੋਟੀ ਇਨਵੈਸਟਮੈਂਟ ਕਰ ਦਈਏ ਤੇ ਬਾਇਰਸ ਜਿਹੜੇ ਫਸਟ ਟਾਈਮ ਹੋਮ ਬਾਇਰ ਨੇ ਉਹ ਵੀ ਜਿਹੜੇ ਹੈਗੇ ਆ ਵੇਟ ਕਰਦੇ ਪਏ ਹੈਗੇ ਆ ਕਿ ਥੋੜੀ ਜਿਹੀ ਮਾਰਕੀਟ ਹੋਰ ਸਟੇਬਲਾਈਜ਼ ਹੋ ਜਾਵੇ ਤਾਂ ਆਪਾਂ ਇਨਵੈਸਟਮੈਂਟ ਕਰੀਏ ਤੇ ਆਹ ਚੀਜ਼ ਦੇਖੀ ਜਾਵੇ ਤਾਂ ਮਾਰਕੀਟ ਲਈ ਬਹੁਤ ਬਹੁਤ ਚੰਗੀ ਆ ਤੁਸੀਂ ਆਹ ਦੇਖੋਗੇ ਕਿ ਜਿਹੜੀ ਖਲਬਲੀ ਹੈ ਫਿਰ ਮਚਣੀ ਜਿਹੜੀ ਹੈਗੀ ਸ਼ੁਰੂ ਹੋ ਜਾਏਗੀ ਮਾਰਕੀਟ ਦੇ ਵਿੱਚ ਜੇ ਸੈਲਰ ਦੇ ਪੁਆਇੰਟ ਆਫ ਵਿਊ ਤੋਂ ਦੇਖਿਆ ਜਾਵੇ ਤਾਂ ਜੇ ਦੇਖੋ ਜੀ 2 ਮਿਲੀਅਨ ਲੋਕਾਂ ਦੀ ਫਸਟ ਕੁਆਰਟਰ ਦੇ ਵਿੱਚ ਰਿਨੂਅਲ ਆਉਣੀ ਆ ਤੇ ਆਪਾਂ ਹਾਈਲੀ ਰੈਕਮੈਂਡ ਕਰਦੇ ਹਾਂ ਜਿਹੜੇ ਵੀ ਭੈਣ ਭਰਾ ਜਿਹਨਾਂ ਦੀ ਰਿਨੂਅਲ ਆ ਰਹੀ ਆ ਕਿ ਉਹ ਆਪਣੀ ਪਹਿਲਾ ਰਿਨੂਅਲ ਪੈਕੇਜ ਨੂੰ ਚੰਗੀ ਤਰ੍ਹਾਂ ਪੜ੍ਹਨ ਕਿ ਬਈ ਉਹਨਾਂ ਨੂੰ ਕੀ ਆਫਰ ਕਰੰਟ ਲੈਂਡਰ ਨੇ ਦਿੱਤੇ ਨੇ ਠੀਕ ਹੈ ਜੀ ਜੇ ਉਹਨਾਂ ਨੂੰ ਨਹੀਂ ਸਮਝ ਆ ਪਾ ਰਿਹਾ ਹੈਗਾ ਤੁਸੀਂ ਸਾਡੇ ਕੋਲ ਵੀ ਆ ਸਕਦੇ ਹਾਂ ਅਸੀਂ ਵੀ ਜਿਹੜਾ ਹੈਗਾ ਤੁਹਾਨੂੰ ਪੂਰਾ ਤਰੀਕੇ ਨਾਲ ਸਮਝਾ ਸਕਦੇ ਹਾਂ ਜਾਂ ਤੁਸੀਂ ਕੋਈ ਵੀ ਟਰਸਟਡ ਪ੍ਰੋਫੈਸ਼ਨਲ ਮੋਰਗੇਜ ਪ੍ਰੋਫੈਸ਼ਨਲ ਕੋਲ ਚਲੇ ਜਾਓ ਜਿਹੜਾ ਤੁਹਾਨੂੰ ਆਹ ਦੱਸ ਪਵੇ ਕਿ ਬਈ ਤੁਹਾਡੇ ਕੋਲ ਕੀ ਆਪਸ਼ਨਸ ਹੈਗੀਆਂ ਸੋ ਦੈਟ ਯੂ ਕੈਨ ਮੇਕ ਦਾ ਰਾਈਟ ਡਿਸੀਜਨ ਪਰ ਤੇ ਉਹ ਜੇ ਉਹ ਵੀ ਕਰਦੇ ਹੈਗੇ ਹੋ ਤੇ ਉਹਦੇ ਵਿੱਚ ਵੀ ਜਿਹੜਾ ਹੈਗਾ ਤੁਹਾਨੂੰ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ ਜੇ ਮੇਰੇ ਨਾਲ ਕਿਸੇ ਵੀ ਭੈਣ ਭਰਾ ਨੇ ਡਿਟੇਲ ਦੇ ਵਿੱਚ ਇਹ ਟੋਪਿਕ ਤੇ ਗੱਲ ਕਰਨੀ ਹੈ ਇਹਦੇ ਬਾਰੇ ਕੋਈ ਗੱਲ ਕਰਨੀ ਹੈ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕੋਈ ਸੁਜੈਸ਼ਨ ਚਾਹੁੰਦੇ ਹੈਗੇ ਆ ਹਮੇਸ਼ਾ ਉਹ ਸਾਡੇ ਨਾਲ ਗੱਲ ਕਰ ਸਕਦੇ ਆ ਨੰਬਰ ਆਪਣਾ ਇੱਕੋ ਹੀ ਇੱਕ ਹੈ ਜੀ 647-2023 6477022023 ਤੇ ਮੇਰੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ ਐਂਡ ਅਸੀਂ ਜਿਹੜਾ ਹੈਗਾ ਤੁਹਾਨੂੰ ਪੂਰੀ ਮਦਦ ਕਰ ਸਕਦੇ ਹਾਂ ਦੇਖੋ ਸਰ ਸਾਡਾ ਆਫਿਸ ਹੁਣ ਸਭ ਤੋਂ ਦਿਨ ਖੁੱਲਿਆ ਹੁੰਦਾ ਜੀ ਆਵਰਸ ਹੈਗੀਆਂ ਮੰਡੇ ਟੂ ਫਰਾਈਡੇ 9 AM to 7:30 PM ਸੈਟਰਡੇ 9 to 6 ਸੰਡੇ 11 to 4 ਤੁਹਾਨੂੰ ਸੇਮ ਲੈਵਲ ਆਫ ਸਰਵਿਸ ਜਿਹੜੀ ਵੀਕਡੇ ਦੇ ਵਿੱਚ ਮਿਲਦੀ ਹੈ ਉਹੀ ਤੁਹਾਨੂੰ ਵੀਕਐਂਡ ਦੇ ਵਿੱਚ ਵੀ ਮਿਲੇਗੀ ਜੇ ਕੋਈ ਭੈਣ ਭਰਾ ਅਜੇ ਲਾਸਟ ਮਿੰਟ ਦੇ ਵਿੱਚ ਜਾ ਕੇ ਸਟੱਕ ਹੋ ਰਿਹਾ ਹੈਗਾ ਪਰਟੀਕੁਲਰਲੀ ਉਹਨਾਂ ਦੀ ਕਲੋਜਿੰਗ ਜਿਹੜੀ ਹੈਗੀ ਆ ਅੱਜ ਦੀ ਹੈਗੀ ਆ ਐਂਡ ਅਜੇ ਕੋਈ ਉਹਨਾਂ ਨੂੰ ਜਵਾਬ ਨਹੀਂ ਆਇਆ ਹੈਗਾ ਮਾਰਕੀਟ ਪ੍ਰੋਫੈਸ਼ਨਲ ਕੋਲੋਂ ਜਾਂ ਉਹਨਾਂ ਨੂੰ ਕੋਈ ਕਮਿਟਮੈਂਟ ਨਹੀਂ ਆਈਆਂ ਨੇ ਉਹਨ ਭੈਣ ਭਰਾਵਾਂ ਨੂੰ ਆਪਾਂ ਹਾਈਲੀ ਰੈਕਮੈਂਡ ਕਰਦੇ ਹਾਂ ਕਿ ਉਹ ਸਾਡੇ ਨਾਲ ਹੁਣ ਗੱਲ ਕਰ ਲੈਣ ਆਪਾਂ ਉਹਨਾਂ ਦੀ ਕਲੋਜਿੰਗ ਜਿਹੜੀ ਹੈਗੀ ਹੈ ਹਜੇ ਵੀ ਵਿਦਇਨ 24 ਆਵਰ ਦੇ ਵਿੱਚ ਪੂਰੀ ਸਿਲੈਕਟਡ ਆ ਸਕਦੇ ਹਾਂ ਨਾਲ ਦੇ ਨਾਲ ਉਹਨਾਂ ਨੂੰ ਉਹਨਾਂ ਦੇ ਸੁਪਨੇ ਦੇ ਘਰ ਦੇ ਵਿੱਚ ਆਰਾਮ ਨਾਲ ਮੂਵ ਕਰਾ ਕੇ 90-120 ਡੇਜ਼ ਦੇ ਵਿੱਚ ਜਿਹੜਾ ਹੈਗਾ ਬੈਂਕ ਜਾਂ ਆਲਟਰਨੇਟ ਲੈਂਡਰ ਕੋਲੋਂ ਮੂਵ ਕਰ ਦਿੱਤਾ ਜਾਂਦਾ ਹੈਗਾ ਜੇ ਕਿਸੇ ਵੀ ਭੈਣ ਭਰਾ ਨੇ ਇਹਦੇ ਬਾਰੇ ਕੋਈ ਗੱਲਬਾਤ ਕਰਨੀ ਆ ਜਾਂ ਜਿਹੜਾ ਆਪਣਾ ਨਵੰਬਰ ਡਿਸੰਬਰ ਸਪੈਸ਼ਲ ਚੱਲ ਰਿਹਾ ਹੈਗਾ ਔਨ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਉਹਦੇ ਬਾਰੇ ਕੋਈ ਗੱਲ ਕਰਨੀ ਚਾਹੁੰਦੇ ਹੋ ਜਿੱਥੇ ਆਪਾਂ ਤੁਹਾਡੀ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਕੱਢ ਸਕਦੇ ਹਾਂ ਅਪ ਟੂ ਮਿਲੀਅਨ ਡਾਲਰ ਤੱਕ ਦੀ ਉਹਦੇ ਬਾਰੇ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਨੰਬਰ ਆਪਣਾ ਇੱਕੋ ਹੀ ਇੱਕ ਹੈ 647-2023 6477022023 ਤੇ ਜੇ ਤੁਹਾਡਾ ਫੋਨ ਨਾ ਚੱਕ ਪਈਏ ਤਾਂ ਰਿਕੁਐਸਟ ਕਰਦੇ ਹਾਂ ਕਿ ਸਾਨੂੰ ਟੈਕਸਟ ਜਾਂ ਵਟਸਐਪ ਭੇਜ ਦਿਓ ਵਿਦਇਨ 2 ਆਵਰ ਜੋ ਤੁਹਾਨੂੰ ਜਵਾਬ ਦਿੱਤਾ ਜਾਏਗਾ ਤੁਹਾਨੂੰ ਪੂਰੀ ਮਦਦ ਕੀਤੀ ਜਾਏਗੀ ਨੰਬਰ ਸਾਰੀ ਗੱਲਬਾਤ ਦਾ ਇੱਕੋ ਹੀ ਇੱਕ ਹੈ 647-2023 6477022023 ਤੇ ਭਾਜੀ ਟਾਈਮ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
थैंक यू वेरी मच मयंक साहब, दे हैव अ वेरी ग्रेट वीकेंड जी, थैंक यू,
टेक केयर भाई।
इस दे नाल हुण साडा प्रोग्राम, मैं सोच रहा सी कि डॉक्टर साहब नाल गलबात कर दे, बट हुण जिन्ना क टाइम रह गया मेरे ख्याल विच इट वुड नॉट बी जस्टिफाइड टू हैव डॉक्टर साहब ऑन आवर शो, क्योंकि हुण टाइम बहुत थोड़ा है। कुछ एक खबरां मेरे ध्यान च सी जिहड़ियां मैं चाहुंदा कि फिर मैं अपने पद्धर ते तुहाडे नाल डिस्कस कर लवां। कई बार इह काहल इन्नी क हुंदी आ कि उन्होंने टाइम नहीं दिया हुंदा। मैं चाहांगा तो यही कि मैं अगले हफ्ते भी कवर करा, बट एक इंटरेस्टिंग खबर यह है कि उबर वाली जी की सी एक खबर बड़ी चाक के लाई है, ला भी आप फटाफट गल कर लेने, आप राह गड्डी नहीं खड़ाउणी ते कोई राह दी सीटी ना मारे हुण, ठीक है। क्वेबेक दे वल्लों यह गल की गई है कि ट्यूशन फी हाइक दे एक प्रोग्राम दिता गया सी, पहला 8.5 तकरीबन 9,000 डॉलर की फीस बनती थी इन्होंने प्रोग्रामा की, तो यह प्रोग्राम करता उन्होंने 17,000 डॉलर। ਉਹ ਹਮੇਸ਼ਾ ਕਹਿੰਦੇ ਹੁੰਦੇ ਆ ਕਿ ਜੇ ਲੋਕਾਂ ਨੂੰ ਖੁਸ਼ ਕਰਕੇ ਉਹਨਾਂ ਨੂੰ ਮਹਿੰਗਾਈ ਦੇ ਵਿੱਚ ਕੜਾਹੇ 'ਚ ਸਿੱਟਣਾ ਨਾ, ਤੇ ਰੇਟ ਜ਼ਿਆਦਾ ਵਧਾ ਕੇ ਲਾਇਆ ਕਰੋ। ਉਹ ਵੀ ਆਪਾਂ ਪੁਰਾਣੇ ਦੁਕਾਨਦਾਰ ਭਾਅ ਤੋੜਨ ਵਾਲੀਆਂ ਗੱਲਾਂ ਕਰਦੇ ਹੀ ਆਏ ਹਾਂ, ਵੀ ਆਰ ਫਰੋਮ ਕੰਟਰੀ ਵੇਅਰ ਬਾਰਗੇਨਿੰਗ ਇਜ਼ ਅ ਕਾਮਨ ਪ੍ਰੈਕਟਿਸ, ਤੇ ਜੇ 5 ਰੁਪਏ ਦਾ ਚੀਜ਼ ਦਾ ਰੇਟ ਵਧਾਉਣਾ ਤਾਂ ਪਹਿਲਾਂ ਉਹਦਾ 15 ਚੱਕ ਦਿਓ। ਏਦਾਂ ਹੀ ਇਹਨਾਂ ਨੇ ਕੀਤਾ, 8,000 ਸਮਥਿੰਗ ਦੀ ਫੀਸ ਸੀਗੀ ਤੇ ਉਹਨੂੰ 17 ਕਰਤਾ, 17 ਤੋਂ ਬਾਅਦ ਜਦੋਂ 12,000 ਡਾਲਰ ਤੇ ਲੈ ਕੇ ਆਏ ਤੇ ਲੋਕ ਕਹਿੰਦੇ ਵੀ ਯਾਰ ਇਹੀ ਜੀ ਸਰਕਾਰ ਤਾਂ ਫਿਰ ਬੱਲੇ ਬੱਲੇ ਸਲਾਮਾਂ ਸਲਾਮਾਂ, ਤੇ ਅਸੀਂ ਇਹਨੂੰ ਜਾਣਦੇ ਹੀ ਆ। ਸੋ ਕਬੈਕ ਦੇ ਵਿੱਚ ਇੰਗਲਿਸ਼ ਲੈਂਗੁਏਜ ਵੀ ਆ 3 ਯੂਨੀਵਰਸਿਟੀਜ਼ ਦੇ, ਇੱਕ ਮੈਕਗਿਲ, ਇੱਕ ਤਾਂ ਹੈਗੇ ਮੈਕਗਿਲ ਤੇ ਕਨਕੋਡੀਆ ਤੇ ਫਿਰ ਬਿਸ਼ਪਸ। ਇਹਨਾਂ ਨੂੰ ਹੁਣ ਯੂਨੀਵਰਸਿਟੀਜ਼ ਨੂੰ ਕਿਹਾ ਗਿਆ ਕਿ ਜੇਕਰ 80% ਸਟੂਡੈਂਟ ਹੂ ਆਰ ਆਊਟ ਆਫ ਪ੍ਰੋਵਿੰਸ ਦੇ ਸ਼ੁੱਡ ਬੀ ਟੋਲਡ ਟੂ ਲਰਨ ਫਰੈਂਚ, ਤੇ ਜੇ ਉਹ ਫਰੈਂਚ ਵਿੱਚ ਲੈਵਲ 5 ਦੀ ਓਰਲ ਪ੍ਰੋਫੀਸ਼ੈਂਸੀ ਹਾਸਲ ਕਰ ਜਾਂਦੇ ਆ ਤਾਂ ਫਿਰ ਉਹਨਾਂ ਨੂੰ ਅੰਡਰ ਗ੍ਰੈਜੂਏਟ ਸਟੱਡੀਜ਼ ਦੇ ਐਂਡ ਤੱਕ, ਜੇ ਉਹਨਾਂ ਨੇ ਟੈਸਟ ਪਾਸ ਕਰ ਲਿਆ ਕਿ ਬੋਲਚਾਲ ਦੀ ਇੱਕ ਬੇਸਿਕ ਜੀ ਫਰੈਂਚ ਲੈਂਗੁਏਜ ਉਹ ਸਿੱਖ ਗਏ ਤਾਂ ਉਹਨਾਂ ਦੀਆਂ ਫੀਸਾਂ ਦੇ ਵਿੱਚ ਰਾਹਤ ਦਿੱਤੀ ਜਾ ਸਕਦੀ ਹੈ। ਸੋ 12,000 ਡਾਲਰ ਦੇਣੇ ਪੈਣਗੇ, ਨਹੀਂ 8,992 ਦੀ ਫੀਸ ਸੀਗੀ ਜਿਹਨੂੰ ਸਿੱਧੀ 17 ਤੇ ਸੁੱਟਿਆ, 17 ਤੋਂ ਇਹਨਾਂ ਨੇ 12 ਤੇ ਲਿਆਂਦੀ ਹੈ। ਹੁਣ ਸਰਕਾਰ ਨੇ ਕਿਹਾ ਕਿ 2024-25 ਦੇ ਅਕੈਡਮਿਕ ਸਾਲ ਦੇ ਵਿੱਚ ਜਿਹੜੇ ਨਵੇਂ ਕੈਨੇਡੀਅਨ ਸਟੂਡੈਂਟਸ ਆਉਂਦੇ ਨੇ ਬਾਹਰੋਂ ਪ੍ਰੋਵਿੰਸ ਤੋਂ, ਉਹਨਾਂ ਨੂੰ ਭਾਈ 12,000 ਹੀ ਟਿਊਸ਼ਨ ਫੀ ਦੇਣੀ ਪਿਆ ਕਰੂਗੀ। ਐਤਕੀ ਛੱਡ ਛੱਡਿਆ ਹੋ ਜਾਊਗਾ, ਗਾਹਾਂ ਤੋਂ ਕਹਿੰਦੇ ਜੇ ਕੋਈ ਇਹ ਕੋਰਸ ਕਰ ਲੈਂਦਾ ਤੇ ਉਹਦੀ ਫੀਸ ਘੱਟ ਹੋਊਗੀ, ਨਹੀਂ ਫਿਰ ਉਹਨਾਂ ਦੇ ਉੱਤੇ ਹੋਰ ਸ਼ਰਤਾਂ ਲਾਗੂ ਕਰ ਦਿੱਤੀਆਂ ਜਾਣਗੀਆਂ। 825 ਦੇ ਕਰੀਬ ਸਟੂਡੈਂਟਸ ਫਰੋਮ ਰੈਸਟ ਆਫ ਕੈਨੇਡਾ ਆਰ ਸਟੱਡਿੰਗ, ਇਹ ਸਰਕਾਰ ਨੇ ਨੰਬਰ ਰੱਖਿਆ ਹੋਇਆ ਬਿਸ਼ਪ ਯੂਨੀਵਰਸਿਟੀ ਦੇ ਨਾਲ ਕਿ ਭਾਈ ਤੁਸੀਂ ਇੰਨੇ ਕੁ ਬੱਚਿਆਂ ਨੂੰ ਕੇਟਰ ਕਰਦੇ ਹੋ। ਇਹਨੂੰ ਇਹ ਚੱਕ ਕੇ ਖਬਰ ਲਾਇਆ ਗਿਆ ਜਿਵੇਂ ਅਲੋਕਾਰ ਗੱਲ ਹੋ ਗਈ ਹੋਵੇ। ਮੈਨੂੰ ਦੱਸੋ ਭਾਈ, ਕੁਬੈਕ ਫਰੈਂਚ ਡੋਮੀਨੇਟਿੰਗ, ਫਰੈਂਚ ਲੈਂਗੁਏਜ ਨੂੰ, ਕਲਚਰ ਨੂੰ ਰੈਪ੍ਰਜੈਂਟ ਕਰਦੀ ਸਟੇਟ ਆ, ਠੀਕ ਆ। ਜਿਹਾ ਜਿਹਾ ਤੁਸੀਂ ਕੈਨੇਡਾ ਤੇ ਕਬਜ਼ਾ ਕਰ ਲਿਆ ਅੰਗਰੇਜ਼ੀ ਬੋਲਣ ਵਾਲੇ ਨੇ, ਉਹ ਜੀ ਕੁਬੈਕ ਦੇ ਵਿੱਚ ਫਰੈਂਚ ਵਾਲੇ ਨੇ ਕਰ ਲਿਆ, ਹਨਾ, ਫਿਰ ਤੁਸੀਂ ਵੀ ਚੰਗੇ ਉਹ ਵੀ ਚੰਗੇ। ਸੋ ਇਸੇ ਨੀਤੀ ਤੇ ਚੱਲਦੇ ਆ, ਜਦੋਂ ਬਾਕੀ ਕੈਨੇਡਾ ਚ ਆਉਣ ਲੱਗਿਆ ਸਾਨੂੰ ਅੰਗਰੇਜ਼ੀ ਦੱਸਣੀ ਪੈਂਦੀ ਹੈ ਤੇ ਸ਼ਡਿਊਲ ਕਹਿਣਾ ਪੈਂਦਾ, ਸ਼ਡਿਊਲ ਨਹੀਂ ਸੀ ਕਹਿ ਸਕਦੇ, ਆਫਨ ਤਾਂ ਆਫਨ ਸਾਂ ਤਾਂ ਘੁੰਮ ਜਾਂਦਾ ਦਿਮਾਗ ਕਿ ਕਿਹੜੀ ਅੰਗਰੇਜ਼ੀ ਕੈਨੇਡਾ ਵਾਲੀ ਬੋਲੀ ਹੈ ਕਿਹੜੀ ਨਹੀਂ। ਨਿਊ ਫਾਊਂਡ ਲੈਂਡ ਦੇ ਸਪੈਲਿੰਗ ਨਿਊ ਫਿਨਲੈਂਡ ਕਹਿਣੇ ਪੈਂਦੇ ਆ ਤੇ ਉਹਦੀ ਫੜ ਲਈਦਾ ਵੀ ਆਇਆ ਨਾ ਨਵਾਂ ਤਾਂ ਹੀ ਗਲਤੀ ਖਾ ਗਿਆ ਤੂੰ, ਹਨਾ। ਕੁਬੈਕ ਕਹਿਣਾ ਹੈ ਕਿ ਕਿਊਬੈਕ ਕਹਿਣਾ, ਤੇ ਬਸ ਇੰਨੇ ਚ ਅਸੀਂ ਬੰਦੇ ਦੀ ਨਿਸ਼ਾਨਦੇਹੀ ਕਰ ਲੈਂਦੇ ਹਾਂ। ਸੈਸਕੈਟੂਨ ਕਹਿ ਕੇ ਦਿਖਾ ਵੀ, ਸਸਕੈਚਵਨ ਕਹਿ ਕੇ ਦਿਖਾ, ਤੇ ਐਡਮੋਨਟੋਨ ਦੇ ਸਪੈਲਿੰਗ ਦੇ ਵਿੱਚ ਐਡਮੋਨਟੋਨ ਕਹਿਤਾ ਤੇ ਅਸੀਂ ਕਹਿੰਦੇ ਐਡਮਿੰਟਨ ਕਹਿਣਾ ਸੀ, ਫੜਿਆ ਗਿਆ ਨਾ, ਚੱਲ ਵੀ ਤੈਨੂੰ ਕੈਨੇਡੀਅਨ ਐਕਸਪੀਰੀਅੰਸ ਹੈ ਨੀ ਗਾ। ਸੋ ਏਦਾਂ ਕਈ ਸ਼ਹਿਰਾਂ ਦੇ ਨਾਂ ਨੇ, ਕੈਲਗਰੀ ਦਾ ਨਾਂ ਵਿੱਚ ਵੀ ਕਹਿੰਦੇ ਏ ਦੀ ਬੋਲੀ ਦਾ ਹੁੰਦਾ, CALGARY ਹੈ, ਕੈਲਗੈਰੀ ਕਹਿਦਾ ਤਾਂ ਚੱਲ ਵੀ ਹੋ ਜਾ ਖੜਾ ਬੈਂਚ ਦੇ ਉੱਤੇ। ਸੋ ਇੰਗਲਿਸ਼ ਲੈਂਗੁਏਜ ਦਾ ਟੈਸਟ ਭਾਈ ਜਦੋਂ ਦੇਣਾ ਜਾਇਜ਼ ਹੈ ਕੈਨੇਡਾ ਵਿੱਚ ਆਉਣ ਤੇ ਜਿੱਥੇ ਅੰਗਰੇਜ਼ੀ ਬੋਲੀ ਜਾਂਦੀ ਹੈ, ਤੇ ਫਰੈਂਚ ਵਾਲਿਆਂ ਚ ਕੀ ਮਾੜਾ, ਪਰ ਫਰੈਂਚ ਵਾਲੇ ਤਾਂ ਫਿਰ ਵੀ ਇੱਕ ਗੱਲੋਂ ਚੰਗੇ ਨੇ ਕਿ ਉਹ ਕਿਤੇ ਨਾ ਕਿਤੇ ਰਿਆਇਤ ਤਾਂ ਕਰ ਰਹੇ ਨੇ। ਜੇ ਤੁਹਾਡੇ ਕੋਲ ਆ ਕੇ ਅਸੀਂ ਅੰਗਰੇਜ਼ੀ ਦੇ ਕੋਈ ਚੰਗੇ ਸ਼ਬਦ ਬੋਲ ਜਾਈਏ, 5 ਲੈਵਲ ਦੀ ਅੰਗਰੇਜ਼ੀ ਬੋਲ ਜਾਈਏ, ਅਮਰੀਕਾ ਫੀਸ ਕੰਮ ਕਰ ਦੋਗੇ ਜਨਾਬ? ਕਵੀ ਵੀ ਨਹੀਂ, ਪਹਿਲਾਂ ਦੇਸ਼ ਵਿੱਚ ਆਇਲਸ ਪਾਸ ਕੀਤੀ, ਫਿਰ ਇੱਥੇ ਆ ਕੇ ਕੀਤੀ, ਫਿਰ ਵਰਕ ਪਰਮਿਟ ਤੋਂ ਬਾਅਦ PR ਲੈਣ ਲਈ ਫਿਰ ਆਇਲਸ ਦਾ ਟੈਸਟ ਦੇਣਾ, ਫਿਰ ਸਿਟੀਜ਼ਨ ਵੇਲੇ ਵੀ ਦੇ ਦੇਣਾ, ਫਿਰ ਉੱਧਰ ਵੀ ਦੇ ਦੇਣਾ। ਤੁਮ ਤੋਂ ਟੈਸਟ ਕਰ ਕਰਕੇ ਮਾਰ ਦਿੱਤੇ ਹੋ, ਕਭੀ ਟੈਸਟ ਕੇ ਨਾਮ ਪੇ ਰਿਆਇਤ ਤੋਂ ਮਿਲੀ ਹੀ ਨਹੀਂ। ਇਸ ਹਿਸਾਬ ਨਾਲ ਜੇਕਰ ਪੁੱਠੇ ਹੋ ਕੇ ਦੇਖਣੀ ਹੈ ਤੇ ਕੁਬੈਕ ਪ੍ਰੋਵਿੰਸ ਦਾ ਫੈਸਲਾ ਤਾਂ ਬੜਾ ਸਵਾਗਤ ਯੋਗ ਜਿਹਾ ਪ੍ਰਤੀਕ ਜਿਹਾ ਹੋਣ ਲੱਗ ਜਾਂਦਾ, ਪਰ ਕਾਹਨੂੰ ਭਰਾਵਾ, ਜੋ ਦੂਰ ਕੇ ਡੋਲ ਹੋਤੇ ਹੈ ਵੋ ਦੂਰ ਸੇ ਸੁਹਾਵਣੇ ਲੱਗਤੇ ਹੈ, ਜਦੋਂ ਕੋਲ ਆਓ ਤੇ ਕਹਿੰਦੇ ਕੰਨ ਪਾੜੇ ਜਾਂਦੇ ਆ। ਸੋ ਇੰਨੀ ਕੁ ਫੀਸ ਫੂਸ ਦੀ ਗੱਲਬਾਤ ਹੈ, ਜੇ ਤੁਸੀਂ ਅੰਗਰੇਜ਼ੀ ਦਾ ਆਧਾਰ ਬਣਾਇਆ
ਤੇ ਫਿਰ ਏਡੀ ਕਿੱਡੀ ਗੱਲ ਆ ਤੁਹਾਨੂੰ ਤੋਂ ਯਾਰ ਅੰਗਰੇਜ਼ੀ ਵੀ ਵੇਚਦੀ। ਵੈਸੇ ਜਦੋਂ ਪੁਰਾਣੇ ਵੇਲੇ ਚ ਕਈ ਲੋਕ ਸੋਵੀਅਤ ਯੂਨੀਅਨ ਦੀਆਂ ਜਰਮਨੀ ਜਾਂ ਹੋਰ ਦੇਸ਼ਾਂ ਚ ਪੜ੍ਹਨ ਗਏ ਆ, ਉਹਨਾਂ ਨੂੰ ਫੀਸਾਂ ਵੀ ਨੀ ਸੀ ਦੇਣੀਆਂ ਪੈਂਦੀਆਂ, ਉਹਨਾਂ ਦੇ ਮੁਲਕਾਂ ਤੋਂ ਜਹਾਜ਼ਾਂ ਦੀਆਂ ਟਿਕਟਾਂ ਵੀ ਮਿਲ ਜਾਂਦੀਆਂ ਸੀ, ਉਹਨਾਂ ਨੂੰ ਪੜ੍ਹਾਇਆ ਵੀ ਜਾਂਦਾ ਸੀ, ਲਿਖਾਇਆ ਵੀ ਜਾਂਦਾ ਸੀ, ਬੋਲੀ ਵੀ ਸਿਖਾਈ ਜਾਂਦੀ ਸੀ। ਹੁਣ ਹਰ ਚੀਜ਼ ਕਾਰੋਬਾਰ ਬਣ ਗਈ ਹੈ ਤੇ ਉਹ ਗਾਣਾ ਬਹੁਤ ਸੋਹਣਾ ਲੱਗਦਾ ਕਿ ਮੁਹੱਬਤ ਅਬ ਤਜਾਰਤ ਬਣ ਗਈ ਹੈ। ਹੁਣ ਹਰ ਚੀਜ਼ ਤਜਾਰਤ ਹੈ, ਮਾਂ ਬਾਪ ਤਜਾਰਤ ਬਣ ਜਾਣੇ ਆ, ਬੱਚੇ ਤਜਾਰਤ ਬਣ ਜਾਣੇ, ਸਭ ਵਿਕੇਗਾ ਆਉਣੇ ਵਾਲੇ ਟਾਈਮ ਮੇ, ਸਭ ਵਿਕੇਗਾ। ਪਹਿਲਾਂ ਇੱਥੇ ਕੁਛ ਵੀ ਨਹੀਂ ਸੀ ਵਿਕਦਾ, 84 ਲੱਖ ਜੂਨੀਆਂ ਨੂੰ ਅਸੀਂ ਕਹਿੰਦੇ ਆ ਕਿ ਹਾਏ 84 ਲੱਖ ਜੂਨੀਆਂ ਚ ਨਾ ਪੈਣਾ ਪੈ ਜੇ। ਮੈਂ ਸ਼ਰਤੀ ਇੱਕ ਗੱਲ ਕਹਿ ਰਿਹਾ ਤੁਹਾਨੂੰ, ਆਉਣ ਵਾਲੇ ਟਾਈਮ ਚ ਬੰਦੇ ਇਹ ਅਰਦਾਸ ਕਰਿਆ ਕਹਿੰਦੇ ਕਿ ਸਵਾਏ ਮਨੁੱਖ ਦੀ ਜੂਨ ਨੂੰ ਛੱਡ ਕੇ ਬਾਕੀ ਜਿਹੜੀ ਚ ਮਰਜ਼ੀ ਪਾ ਦੇ ਯਾਰ, ਨੌਕਰੀਆਂ, ਤਨਖਾਹਾਂ, ਸਿਟੀਜਨਸ਼ਿਪ, ਤੇਰੇ ਕਾਰਡ ਮੁੱਕ ਗਿਆ, ਤੇਰਾ ਆ ਨੀ ਹੈ, ਤੇਰਾ ਉਹ ਨੀ ਭਰਿਆ, ਤੇਰੀ ਮੋਰਗੇਜ ਨੀ ਭਰੀ, ਉਹ ਪੱਠ ਚ ਪਵੇ ਤੁਹਾਡਾ ਮਨੁੱਖੀ ਜੂਨ ਆ। ਮੈਂ ਤਾਂ ਅੱਜ ਹੀ ਜਿਵੇਂ ਕਹਿੰਦੇ ਹੁੰਦੇ ਜਦੋਂ ਅਸੀਂ ਇੰਡੀਆ ਦੀ ਸਿਟੀਜਨਸ਼ਿਪ ਸਰੈਂਡਰ ਕਰਤੀ, ਹੁਣ ਕੈਨੇਡਾ ਸੀ ਕਰਨ ਨੂੰ ਜੀ ਕਰਦਾ, ਫਿਰ ਦੁਨੀਆਂ ਦੀ ਸਭ ਤੋਂ ਵੱਡੀ ਸਿਟੀਜਨਸ਼ਿਪ ਜਿਹੜੀ ਕੈਂਸਲ ਕਰਨ ਵਾਲੀ ਹੈ, ਉਹ ਲੋਕ ਇੱਕ ਵਾਰੀ ਕਹਿਣਗੇ ਕਿ ਯਾਰ ਮੇਰੇ ਤੋਂ ਮੇਰੀ ਮਨੁੱਖਤਾ ਲੈ ਲਓ ਤੇ ਮੈਨੂੰ ਕਿਸੇ ਹੋਰ ਜੂਨ ਚ ਪਾ ਦਿਓ। ਘੱਟੋ ਘੱਟ ਕੋਈ ਵੀ ਜੂਨ ਆਪਣੇ ਆਪ ਨੂੰ ਵੱਢ ਵੱਢ ਕੇ ਨਹੀਂ ਖਾਂਦੀ। ਜਿਸ ਤਰ੍ਹਾਂ ਦਾ ਧੋਖਾ ਅਸੀਂ ਇੱਕ ਦੂਜੇ ਨਾਲ ਜੀਣ ਲਈ ਕਰਨ ਲਈ ਮਜਬੂਰ ਹਾਂ, ਸਾਰੀ ਜ਼ਿੰਦਗੀ ਝੂਠ ਦੇ ਉੱਤੇ ਆ ਕੇ ਖੜੀ ਹੈ, ਫਿਰ ਉਹਨੂੰ ਬਖਸ਼ਾਉਂਦੇ ਵੀ ਫਿਰਦੇ ਆ। ਫਿਰ ਰੱਬ ਨਾਂ ਦਾ ਇੱਕ ਸਾਬਣ ਵੀ ਤਿਆਰ ਕਰ ਲਿਆ ਕਿ ਜੂਨੇ ਮਰੇ ਮਰਜ਼ੀ ਆ, ਗੰਦੇ ਕੰਮ ਕਰੋ, ਬਾਅਦ ਚ ਸਾਬਣ ਨਾਲ ਨਹਾ ਧੋ ਕੇ ਸਾਫ਼ ਹੋ ਕੇ ਅੱਛੇ ਮੁੱਛੇ ਨੰਨੇ ਮੁੰਨੇ ਵਧੀਆ ਬੱਚੇ ਬਣ ਕੇ ਬਾਲਾਂ ਨੂੰ ਲਾ ਕੇ ਤੇਲ ਸੜਕ ਤੇ ਜਿਹੜਾ ਮਾਰ ਨਿਕਲ ਜਾਂਦੇ ਆ ਕਿ ਇਹਨਾਂ ਵਰਗਾ ਤਾਂ ਸਾਫ਼ ਹੀ ਕੋਈ ਨਹੀਂ ਆ। ਫਿਰ ਅਸੀਂ ਦਰਿਆ ਵੀ ਲੱਭ ਲਏ, ਉੱਥੇ ਵੀ ਭਾਪ ਧੋ ਲੈਂਦੇ ਆ, ਸਾਡੇ ਕੋਲ ਸਾਰੇ ਜੁਗਾੜ ਨੇ ਸਿਰਫ ਤੇ ਸਿਰਫ ਪਾਪ ਨੂੰ ਕਰਦੇ ਆ ਕਰਦੇ ਆ ਉਹਨਾਂ ਤੋਂ ਖੇੜਾ ਛਡਾਉਣ ਦੇ। ਇਹਦਾ ਮਤਲਬ ਪਾਪ ਕਰਦੇ ਹੀ ਜਾਣਾ, ਨਵੇਂ ਤੋਂ ਨਵੇਂ ਆ ਉਹਦੇ ਫਿਰ ਉਪਾਅ ਫਾਰਮੂਲੇ ਹੱਲ ਲੱਭ ਲੈਣੇ ਆ। ਪਰ ਮੇਰੇ ਇਹ ਸਮਝ ਕਹਿੰਦੀ ਹੈ ਜਿੰਨੀ ਕੁ ਹਿਊਮਨ ਹਿਸਟਰੀ ਤੇ ਖ਼ਬਰਾਂ ਨੂੰ ਪੜ੍ਹਦਾ ਕਿ ਬਾਕੀ 84 ਲੱਖ ਜਿਹਨਾਂ ਨੂੰ ਅਸੀਂ ਆਪਾਂ ਤੋਂ ਛੋਟੀਆਂ ਜੂਨਾਂ ਕਹਿੰਦੇ ਸੀ, ਦੇ ਆਰ ਫਾਰ ਬੈਟਰ, ਕਿਉਂਕਿ ਇੰਨਾ ਰੋਗ, ਇੰਨਾ ਸੰਤਾਪ, ਇੰਨੀ ਪੋਲੀਟਿਕਸ, ਇੰਨੀ ਡਰਟੀ ਪੋਲੀਟਿਕਸ, ਕਿਤੇ ਹਿੰਦੂ ਹੋਣ ਕਰਕੇ ਤੁਸੀਂ ਉਹ ਦਰਖਤ ਤੇ ਰਹਿ ਸਕਦੇ ਹੋ, ਜੇ ਜਾਨਵਰਾਂ ਨੂੰ ਸਾਡੀਆਂ ਬਿਮਾਰੀਆਂ ਪੈ ਜਾਣ ਤਾਂ ਦੇਖੋ ਇੱਕ ਚਿੜੀਆਂ ਕਹਿਣਗੀਆਂ ਤੂੰ ਮੇਰੇ ਵਾਲੇ ਦਰਖਤ ਤੇ ਕੈਸੇ ਆ ਗਈ, ਇਹ ਸਾਡੀ ਆਹ ਵਾਲੀ ਚਿੜੀਆਂ ਦਾ ਦਰਖਤ ਆ, ਉਹ ਕਬੂਤਰਾਂ ਦਾ ਦਰਖਤ ਆ, ਉੱਥੇ ਕਾਂ ਅੰਡੇ ਦਿੰਦੇ ਨੇ। ਸੋਚ ਕੇ ਦੇਖੋ, ਚਾਹੇ ਨਾਲ ਰੱਬ ਵੀ ਆ ਜਾਵੇ ਤੇ ਕਿੰਨਾ ਕੁ ਬੈਨੀਫਿਟ ਹੋ ਜਾਊਗਾ। ਜੋ ਬਾਕੀ ਕਰਤੂਤ ਹੈ ਇਹ ਧਰਤੀ 150 ਸਾਲਾਂ ਦੇ ਵਿੱਚ ਰਹਿਣ ਜੋਗੀ ਨਹੀਂ ਛੱਡੀ। ਵੈਸੇ ਕਹਿੰਦੇ ਆਪਾਂ 50% ਫਿਊਲ ਖਤਮ ਕਰ ਲਿਆ, ਆਉਂਦੇ 50 ਸਾਲਾਂ ਦੇ ਵਿੱਚ ਇਸ ਧਰਤੀ ਨੇ ਜਿਹੜਾ ਕਰੋੜਾਂ ਸਾਲਾਂ ਚ ਤੇਲ ਕੋਲਾ ਬਣਾਇਆ ਉਹ ਅਸੀਂ 50 ਸਾਲ ਆਉਂਦੇ ਤੇ ਕੁੱਲ 200 ਸਾਲਾਂ ਚ ਉਹ ਮਾਰਿਆ ਲਪੇਟ ਕੇ ਪਰਾਂ। ਤੇ ਬਸ ਫਿਰ ਬਾਏ ਬਾਏ ਟਾਟਾ ਹੀ ਆ ਜੀ, ਮੇਰੇ ਵੱਲੋਂ ਵੀ ਹੈ ਤੇ ਆਮ ਤੌਰ ਤੇ ਜੋ ਨੇਚਰ ਦਾ ਸਾਈਕਲ ਚੱਲਦਾ ਇਹਨੇ ਵੀ ਸਾਨੂੰ ਛੇਤੀ ਛੇਤੀ ਹੁਣ ਟਾਟਾ ਬਾਏ ਬਾਏ ਕਰ ਦੇਣੀ ਆ। ਸੋ ਘਬਰਾਉਣ ਦੀ ਲੋੜ ਨੀ, ਡਰਨ ਦੀ ਲੋੜ ਨੀ, ਹੁਣ ਬਾਏ ਬਾਏ ਕਰਨ ਦੀ ਲੋੜ ਆ। ਤੇ ਮੈਂ ਸੋਮਵਾਰ ਨੂੰ ਆ ਕੇ ਤੁਹਾਨੂੰ ਤੰਗ ਪਰੇਸ਼ਾਨ ਕਰੂੰਗਾ, ਸਵੇਰੇ 7 ਵਜੇ ਜਾਗਦੇ ਰਹਿਣਾ, ਨਹੀਂ ਤਾਂ ਫਿਰ ਮੈਂ ਆ ਹੀ ਜਾਣਾ। ਓਕੇ ਜੀ, ਬਾਏ।
ਤੁਸੀਂ ਸੁਣ ਰਹੇ ਹੋ 770 AM ਖਬਰਾਂ ਦੇ ਇਸ ਬੁਲੇਟਿਨ ਦੇ ਨਾਲ, ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਚੋਣਗੀਆਂ ਖਬਰਾਂ ਤੋਂ। ਟੋਰਾਂਟੋ ਸਿਟੀ ਕੌਂਸਲ ਨੇ ਯੋਂਗੇ ਡੰਡਾ ਸਕੁਆਇਰ ਦਾ ਨਾਮ ਬਦਲਣ ਦੀ ਪ੍ਰਵਾਨਗੀ ਦਿੱਤੀ। ਸਕਾਰਬਰੋ ਦੇ ਵਿੱਚ ਘਰ ਨੂੰ ਅੱਗ ਲੱਗਣ ਦੇ ਕਾਰਨ ਗੰਭੀਰ ਹਾਲਤ ਦੇ ਵਿੱਚ ਇੱਕ ਵਿਅਕਤੀ, ਇਟੋਬੀਕੋਕ ਚ ਹੋਏ ਟੱਕਰ ਚ ਡਰਾਈਵਰ ਨੂੰ ਕੀਤਾ ਗਿਆ ਚਾਰਜ। ਲਿਬਰਲ ਗਨ ਕੰਟਰੋਲ ਬਿਲ ਸੈਨੇਟ ਵਿੱਚ ਹੋਇਆ ਪਾਸ। ਹੁਣ ਖਬਰਾਂ ਵਿਸਥਾਰ ਨਾਲ। ਟੋਰਾਂਟੋ ਸਿਟੀ ਕੌਂਸਲ ਨੇ ਯੋਂਗੇ ਡੰਡਾ ਸਕੁਆਇਰ ਦਾ ਨਾਮ ਬਦਲਣ ਅਤੇ TTC ਨੂੰ 2 ਸਬਵੇ ਸਟੇਸ਼ਨਾਂ ਦਾ ਨਾਮ ਬਦਲਣ ਦੇ ਲਈ ਕਿਹਾ। ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਦਕਿ ਉਸ ਸਮੇਂ ਡੰਡਾ ਸਟਰੀਟ ਦਾ ਨਾਮ ਬਦਲਣ ਦੀ ਪ੍ਰਕਿਰਿਆ ਨੂੰ ਪਹਿਲਾਂ ਰੋਕ ਦਿੱਤਾ ਗਿਆ ਸੀ। ਵੀਰਵਾਰ ਸ਼ਾਮ ਨੂੰ ਕੌਂਸਲ ਵਿਚ ਬਹਿਸ ਤੋਂ ਬਾਅਦ ਬਹੁਮਤ ਦੇ ਸਮਰਥਨ ਦੇ ਨਾਲ ਇਹ ਪ੍ਰਸਤਾਵ ਅਪਣਾਇਆ ਗਿਆ। ਉਧਰ ਸਕਾਰਬਰੋ ਦੇ ਵਿਚ ਇੱਕ ਘਰ ਨੂੰ ਅੱਗ ਲੱਗਣ ਦੇ ਨਾਲ ਇੱਕ ਵਿਅਕਤੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ। ਸਕਾਰਬਰੋ ਗੋਲਫ ਕਲੱਬ ਅਤੇ ਐਸਲੇਮੇਅਰ ਰੋਡ ਦੇ ਏਰੀਏ ਦੇ ਵਿਚ ਫੋਲੀ ਕ੍ਰੈਸਿਟ ਸਥਿਤ ਇਕ ਰਿਹਾਇਸ਼ ਵਿਚ ਰਾਤ ਕਰੀਬ 8:30 ਅੱਗ ਲੱਗ ਗਈ। ਵੀਰਵਾਰ ਨੂੰ ਜਦੋਂ ਅਮਲੇ ਨੂੰ ਬੁਲਾਇਆ ਗਿਆ ਤਾਂ ਉਨ੍ਹਾਂ ਨੇ ਦੂਜੀ ਮੰਜ਼ਿਲ ਤੋਂ ਭਾਰੀ ਧੂੰਆਂ ਵੇਖਿਆ। ਟੋਰਾਂਟੋ ਦੇ ਪੈਰਾਮੈਡਿਕਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੱਕ ਵਿਅਕਤੀ ਘਰ ਦੇ ਇੱਕ ਨਿਵਾਸੀ ਨੂੰ ਗੰਭੀਰ ਹਾਲਤ ਦੇ ਵਿਚ ਹਸਪਤਾਲ ਪਹੁੰਚਾਇਆ। ਅੱਗ ਤੇ ਕਾਬੂ ਪਾ ਲਿਆ ਗਿਆ ਪਰ ਕਰਮਚਾਰੀ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ। ਅੱਗ ਦੇ ਕਾਰਨ ਮੂਲਾਂ ਦੇ ਬਾਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਧਰ ਟੋਰਾਂਟੋ ਪੁਲਿਸ ਨੇ ਪਿਛਲੇ ਮਹੀਨੇ ਇਟੋਬੀਕੋਕ ਦੇ ਵਿਚ ਇੱਕ ਵਾਹਨ ਦੁਆਰਾ ਇੱਕ ਪੈਦਲ ਯਾਤਰੀ ਨੂੰ ਟੱਕਰ ਮਾਰਨ ਦੇ ਕਾਰਨ ਉਸਦੀ ਮੌਤ ਹੋਣ ਤੋਂ ਬਾਅਦ ਡਰਾਈਵਰ ਨੂੰ ਹੁਣ ਜਾਂਚ ਕਰ ਲਿਆ। ਇਹ ਘਟਨਾ 7 ਨਵੰਬਰ ਦੀ ਸਵੇਰ ਹਾਈਵੇ 401 ਦੇ ਨਾਰਥ ਵੱਲ ਅਤੇ ਕਿਪਲਿੰਗ ਐਵਨਿਊ ਅਤੇ ਰੌਨਸਟਨ ਡਰਾਈਵ ਏਰੀਆ ਦੇ ਵਿਚ ਵਾਪਰੀ ਸੀ। ਪੁਲਿਸ ਨੇ ਦੱਸਿਆ ਕਿ ਡਰਾਈਵਰ ਨੇ ਕ੍ਰੀਮ ਕਲਰ ਦੇ 2006 ਕੀਆ ਚਲਾ ਰਿਹਾ ਸੀ ਜਦੋਂ ਉਹ ਦੱਖਣ ਵੱਲ ਜਾ ਰਿਹਾ ਸੀ ਜਦੋਂ ਉਸਨੇ ਸੜਕ ਪਾਰ ਕਰਦਿਆਂ ਹੋਇਆ ਇੱਕ ਪੈਦਲ ਯਾਤਰੀ ਨੂੰ ਟੱਕਰ ਮਾਰ ਦਿੱਤੀ ਸੀ। ਪੈਦਲ ਯਾਤਰੀ ਨੂੰ ਜਾਨਲੇਵਾ ਸੱਟਾਂ ਦੇ ਨਾਲ ਹਸਪਤਾਲ ਲਿਜਾਇਆ ਗਿਆ। 2 ਦਿਨ ਹਸਪਤਾਲ ਚ ਰਹਿਣ ਤੋਂ ਬਾਅਦ ਉਸ ਯਾਤਰੀ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਡਰਾਈਵਰ ਪਹਿਲਾਂ ਤੋਂ ਹੀ ਮੌਕੇ ਤੋਂ ਫਰਾਰ ਹੋ ਗਿਆ ਸੀ। ਵੀਰਵਾਰ ਨੂੰ 56 ਸਾਲਾ ਸਮੀਰ ਟਿਟੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਨੂੰ ਹਾਦਸੇ ਦੀ ਥਾਂ ਤੋਂ ਭੱਜਣ ਅਤੇ ਅਪਰਾਧਿਕ ਲਾਪਰਵਾਹੀ ਦੇ ਕਾਰਨ ਹੋਏ ਕਿਸੇ ਵਿਅਕਤੀ ਦੀ ਮੌਤ ਦੇ ਕਾਰਨ ਦੇ ਹੁਣ ਉਸ ਤੇ ਦੋਸ਼ ਲਗਾਏ ਗਏ ਨੇ। ਉਧਰ ਫੈਡਰਲ ਲਿਬਰਲ ਸਰਕਾਰ ਦਾ ਵਿਵਾਦਗ੍ਰਸਤ ਗਨ ਕੰਟਰੋਲ ਬਿੱਲ C-21 ਬਿਨਾਂ ਕਿਸੇ ਤਬਦੀਲੀ ਦੇ ਵੀਰਵਾਰ ਨੂੰ ਸੈਨੇਟ ਵਿਚ ਪਾਸ ਹੋ ਗਿਆ। ਹੁਣ ਇਹ ਕਾਨੂੰਨ ਦਾ ਰੂਪ ਅਖਤਿਆਰ ਕਰ ਲਵੇਗਾ। ਕਈ ਮਹੀਨਿਆਂ ਤੱਕ ਸਿਆਸੀ ਵਿਰੋਧ ਤੇ ਵੰਡੀਆਂ ਤੋਂ ਬਾਅਦ ਇਹ ਬਿੱਲ ਮਈ ਦੇ ਵਿਚ ਹਾਊਸ ਆਫ ਕਾਮਨਸ ਚ ਪਾਸ ਹੋਇਆ ਸੀ। ਬਿੱਲ ਦਾ ਜਿਹੜਾ ਸੰਸਕਰਨ ਸੈਨੇਟ ਕੋਲ ਪੇਸ਼ ਕੀਤਾ ਗਿਆ ਸੀ ਉਹ ਫੈਡਰਲ ਸਰਕਾਰ ਵੱਲੋਂ ਬਿੱਲ ਦੇ ਮੁੱਢਲੇ ਰੂਪ ਨਾਲੋਂ ਕਾਫ਼ੀ ਅਲੱਗ ਤੇ ਵਿਸਥਾਰ ਭਰਿਆ ਸੀ। ਬਿੱਲ C-21 ਸੈਨੇਟ ਵਿਚ 24 ਦੇ ਮੁਕਾਬਲੇ 60 ਵੋਟਾਂ ਨਾਲ ਪਾਸ ਹੋਇਆ। ਇਸ ਬਿੱਲ ਵਿਚ ਕਈ ਮਾਪਦੰਡ ਸ਼ਾਮਲ ਨੇ। ਪਹਿਲਾ ਇਹ ਕਿ ਕੈਨੇਡਾ ਵਿਚ ਹੈਂਡਗਨ ਦੀ ਵਿਕਰੀ ਖਰੀਦ ਜਾਂ ਟਰਾਂਸਫਰ ਰੋਕਣ ਦੇ ਲਈ ਉਨ੍ਹਾਂ ਉਤੇ ਫਰੀਜ਼ ਵਾਲਾ ਨਿਯਮ ਲਾਗੂ ਕੀਤਾ ਜਾਵੇਗਾ। ਇਕ ਵਾਰੀ ਬਿੱਲ ਦੇ ਕਾਨੂੰਨ ਵਜੋਂ ਲਾਗੂ ਹੋਣ ਤੋਂ ਬਾਅਦ ਪਾਬੰਦੀ ਸ਼ੁਦਾ ਅਸਾਲਟ ਸਟਾਈਲ ਹਥਿਆਰਾਂ ਦੇ ਭਵਿੱਖ ਵਾਲੇ ਮਾਡਲਾਂ ਉਤੇ ਸਥਾਈ ਪਾਬੰਦੀ ਲਗਾ ਦਿੱਤੀ ਜਾਵੇਗੀ। ਇੰਡੀਜੀਨੀਅਸ ਸੰਧੀ ਸੰਬੰਧੀ ਅਧਿਕਾਰਾਂ ਨੂੰ ਬਰਕਰਾਰ ਰੱਖਣ ਲਈ ਸਰਕਾਰ ਨੇ ਆਪਣਾ ਇਰਾਦਾ ਵੀ ਸਪਸ਼ਟ ਕੀਤਾ। ਕਾਨੂੰਨ ਵਜੋਂ ਪ੍ਰਭਾਵੀ ਹੋਣ ਤੋਂ 5 ਸਾਲ ਬਾਅਦ ਇਸ ਬਿੱਲ ਦੇ ਪਾਲੀਆ ਮਾਨੀ ਮੁਲਿਆਂਕਣ ਦੀ ਤਜਵੀਜ਼ ਵੀ ਬਿੱਲ ਵਿਚ ਰੱਖੀ ਗਈ ਹੈ। ਬਿੱਲ ਵਿਚ ਸ਼ਾਮਲ ਹੋਰਨਾ ਮਾਪਦੰਡਾਂ ਨੂੰ ਨਵੇਂ ਰੈਗੂਲੇਸ਼ਨ ਰਾਹੀਂ ਲਾਗੂ ਕਰਵਾਇਆ ਜਾਵੇਗਾ। ਬਿੱਲ ਦਾ ਪੱਖ ਪੂਰਦੇ ਤਤਕਾਲੀ ਪਬਲਿਕ ਸੇਫਟੀ ਮੰਤਰੀ ਮਾਰਕੋ ਮੈਂਡਿਨਸਨ ਨੇ ਆਖਿਆ ਕਿ ਜਦੋਂ ਗਨ ਕੰਟਰੋਲ ਦੀ ਗੱਲ ਆਵੇਗੀ ਤਾਂ ਕੈਨੇਡਾ ਦੇ ਇਤਿਹਾਸ ਚ ਕਿਸੇ ਵੀ ਹੋਰ ਸਰਕਾਰ ਨਾਲੋਂ ਲਿਬਰਲ ਸਰਕਾਰ ਕਿਸੇ ਵੀ ਹੱਦ ਤੱਕ ਜਾ ਕੇ ਕੋਸ਼ਿਸ਼ ਜਾਰੀ ਰੱਖੇਗੀ। ਜਦਕਿ ਕੰਜ਼ਰਵੇਟਿਵ ਆਗੂ ਪੀਅਰ ਪਾਲੀਏਵਰ ਦਾ ਕਹਿਣਾ ਹੈ ਕਿ ਇਸ ਕਾਨੂੰਨ ਦੇ ਨਾਲ ਕਾਨੂੰਨ ਦੀ ਪਾਲਣਾ ਕਰਨ ਵਾਲੇ ਗਨ ਮਾਲਕਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਵੇਗਾ। ਸ਼ੁੱਕਰਵਾਰ ਨੂੰ ਇਸ ਬਿੱਲ ਨੂੰ ਸ਼ਾਹੀ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ। ਵੀਰਵਾਰ ਸਵੇਰੇ ਲੈਸਲੀ ਵਿਲ ਦੇ ਵਿਚ ਕਈ ਵਾਰੀ ਤੇਜ਼ ਧਾਰ ਹਥਿਆਰ ਦੇ ਨਾਲ ਕੀਤੇ ਗਏ ਵਾਰਾਂ ਦੇ ਨਾਲ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਸਵੇਰੇ 1:30 ਵਜੇ ਦੇ ਨੇੜੇ ਤੇੜੇ ਗੈਰਾਰਡ ਸਟਰੀਟ ਤੇ ਗ੍ਰੀਨਵੁੱਡ ਐਵਨਿਊ ਇਲਾਕੇ ਵਿਚ ਐਮਰਜੈਂਸੀ ਅਮਲੇ ਨੂੰ ਸੱਦਿਆ ਗਿਆ। ਪੁਲਿਸ ਨੇ ਦੱਸਿਆ ਕਿ ਜਿਸ ਵਿਅਕਤੀ ਉਤੇ ਚਾਕੂ ਨਾਲ ਵਾਰ ਕੀਤੇ ਗਏ ਨੇ ਉਸਨੇ ਗ੍ਰੀਨਵੁੱਡ ਐਵਨਿਊ ਉਤੇ ਸਥਿਤ ਇਕ ਘਰ ਬਿਲਡਿੰਗ ਵਿਚ ਪਨਾਹ ਲੈ ਲਈ। ਪੈਰਾਮੈਡਿਕਸ ਨੇ ਦੱਸਿਆ ਕਿ ਇਸ ਵਿਅਕਤੀ ਦੇ ਗਲੇ ਉਤੇ ਕਈ ਵਾਰ ਵਾਰ ਕੀਤੇ ਗਏ ਤੇ ਨਾਜ਼ੁਕ ਹਾਲਤ ਵਿਚ ਉਸਨੂੰ ਹਸਪਤਾਲ ਲਿਜਾਇਆ ਗਿਆ। ਉਸਦੀ ਹਾਲਤ ਗੰਭੀਰ ਪਰ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫੇਰ ਸੁਣ ਲਓ। ਟੋਰਾਂਟੋ ਸਿਟੀ ਕੌਂਸਲ ਨੇ ਯੋਂਗੇ ਡੰਡਾ ਸਕੁਆਇਰ ਦਾ ਨਾਮ ਬਦਲਣ ਦੀ ਦਿੱਤੀ ਪ੍ਰਵਾਨਗੀ। ਸਕਾਰਬੋਰਡ ਦੇ ਵਿਚਕਾਰ ਨੂੰ ਅੱਗ ਲੱਗਣ ਦੇ ਨਾਲ ਇਕ ਵਿਅਕਤੀ ਗੰਭੀਰ ਹਾਲਤ ਵਿਚ। ਇਟੋਬੀਕੋਕ ਦੇ ਵਿਚ ਹੋਈ ਟੱਕਰ ਦੇ ਵਿਚ ਡਰਾਈਵਰ ਨੂੰ ਕੀਤਾ ਗਿਆ ਚਾਰਜ। ਲਿਬਰਲ ਗਨ ਕੰਟਰੋਲ ਬਿੱਲ ਸੈਨੇਟ ਦੇ ਵਿਚ ਹੋਇਆ ਪਾਸ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੀ ਦੋਸਤ SR ਠਾਕੁਰ ਨੂੰ ਹੁਣ ਦਿਓ ਇਜਾਜ਼ਤ।
Best the views expressed on the preceding program may not necessarily be those of the owner or management of WTOR radio station.
ਜੇਕਰ ਘਰ ਦੇ ਪੁਰਾਣੇ ਡਾਇਨਿੰਗ ਟੇਬਲ ਤੇ ਬੈਠ ਕੇ ਤੁਸੀਂ ਇਹ ਸੋਚ ਰਹੇ ਹੋ ਕਿ ਹੁਣ ਨਵਾਂ ਫਰਨੀਚਰ ਲੈਣ ਦਾ ਟਾਈਮ ਆ ਗਿਆ ਤਾਂ ਬਿਲਕੁਲ ਸਹੀ ਸੋਚ ਰਹੇ ਹੋ, ਕਿਉਂਕਿ sodifurniture.com ਵੈਬਸਾਈਟ ਤੇ ਬਾਕਸਿੰਗ ਡੇ ਸੇਲ ਲੱਗ ਚੁੱਕੀ ਹੈ। sodifurniture.com ਤੇ ਤੁਸੀਂ 31 ਦਸੰਬਰ ਤੱਕ ਐਕਸਪਲੋਰ ਕਰ ਸਕਦੇ ਹੋ ਓਵਰ 1000 ਫਰਨੀਚਰ ਕੰਬੀਨੇਸ਼ਨਸ ਐਟ ਅਨਬੀਟੇਬਲ ਕਲੀਅਰ ਆਊਟ ਪ੍ਰਾਈਸਸ।
ਸਰਵਿੰਗ ਫਰੋਮ 39 ਇਅਰਸ, 30,000 ਸਕੁਆਇਰ ਫੁੱਟ ਵਿੱਚ ਇਹਨਾਂ ਦਾ ਸ਼ੋਰੂਮ ਹੈ, ਪ੍ਰਾਈਸ ਮੈਚ ਵੀ ਕਰਨਗੇ। ਇਹਨਾਂ ਦਾ ਸਟਾਈਲਿਸ਼ ਫਰਨੀਚਰ sodifurniture.com ਤੇ ਜਾ ਕੇ ਤੁਸੀਂ ਦੇਖ ਸਕਦੇ ਹੋ। ਫੋਰ ਬੈਸਟ ਬਾਕਸਿੰਗ ਡੇ ਸੇਲ ਵਿਜ਼ਿਟ 142 ਕੈਨੇਡੀ ਰੋਡ ਸਾਊਥ ਬ੍ਰੈਂਪਟਨ ਔਰ ਕਾਲ 905-874-7171।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ। ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। CIBC ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਅਤੇ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cashpickup ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC, ambitions made real.
बेस्ट डेवलपमेंट और बेस्ट डेवलपमेंट साइबर रियल्टी इनकॉर्पोरेशन दे नाल मिलकर हुन ले आ रहे ने स्प्रिंग साइड मेडोज नेपनी देज सिर्फ 4,99,000 देज अपना फ्री होल टाउन होम तुसी खरीद सकते हो ए सिर्फ 10 मिनट दूर है तमाम सहूलतां तो जिदे च हाईवे 401 नेपनी फॉल्स इलेक्ट्रिक बैटरी प्लांट दे बिल्कुल करीब नेपनी दी इस बेहतरीन कम्युनिटी च रहन दे इस सुनहरी मौके नु जान ना देओ कॉल इरफान अयूब 6477073685 6477073685
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ ਸਭ ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਹਾਜ਼ਰਾ ਤੋਂ ਬਾਖਬਰ ਰਹਿਣ